गोरे अमर दास त्यावो हृदय श्री गुरु रामदास गुरु अर्जन बेघनन के बेघनन के हर गोबिंद शुभ मत श्री हर राय नमो श्री हर कृष्ण मनाओ तेग बहादुर परम सतगुर परम
कृपाला
श्री गुरु गोबिंद सिंह
बिसाला
करो तरा पर पुन पुन वाहे गुरु पुन पुन बंदो बार बार
जगदीसा
एकंकार सतगुरु तेह प्रसाद
सच होए
वाहे गुरु जे के फते बेघन बिनाशन जिस मह अमृत ज्ञान है मानक भगत वैराग गुरु ग्रंथ साहिब उदद बंदो कर
अनुराग
गुरु ग्रंथ साहिब उदद बंदो कर अनुराग
सतनाम श्री वाहि गुरु साहिब जीओ दोहरा अबे हकीकत मैं कहो सुनो संत लाए प्रीत मनी सिंह जी रख सिखी महा शहीद लीत
वाहे गुरु जी का खालसा वाहे गुरु जी की फतेह। परम सन्मान योग सत्कार योग गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो गरीब नवाज सतगुरु सर्व सांझी वालता दे सांझे रहबर सतगुरु सतगुरु बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन भीना निज घरिया वैगु जगत गुरु श्री गुरु ग्रंथ साहिब जी महाराज जी की पावन पवित्र हजूरी च नौवें पातशाह धन गुरु तेग बहादुर साहिब जी महाराज जी के पवित्र पावन चरण छो प्राप्त इतिहासक स्थान ते हाजरियां भर के संध्या वेले दे दीवाना च गुरु चरणा च जुड़ के अपने जीवन दियां घड़ियां गुरु लेखे ला के सफला और सकारथा कर रहे गुरु खालसे पंथ दे इतिहास दी लड़ीवार कथा श्री गुर पंथ प्रकाश दी लड़ीवार कथा आप जी बहुत ही अदब नाल सत्कार सहित सरवण कर रहे कि किवें गुरु पंथ ने घालना घाली है। जथेदार नवाब कपूर सिंह जी ਮਾਲਵੇ ਦੇ ਇਲਾਕੇ 'ਚ ਆਏ ਨੇ। ਮਾਲਵੇ ਦੇ ਇਲਾਕੇ ਦੇ ਬਹੁਤ ਸਾਰੇ ਸਿੰਘਾਂ ਨੂੰ ਮਦਦ ਦੇ ਕੇ ਉਹਨਾਂ ਦਾ ਰਾਜ ਇਸ ਮਾਲਵੇ ਦੇ ਇਲਾਕੇ 'ਚ ਕਾਇਮ ਕੀਤਾ, ਜਿਨ੍ਹਾਂ 'ਚੋਂ ਇੱਕ ਪਟਿਆਲੇ ਦੇ ਵਡੇਰਿਆਂ ਵੱਲੋਂ ਬਾਬਾ ਅੱਲਾ ਸਿੰਘ ਜੀ ਨਵਾਬ ਕਪੂਰ ਸਿੰਘ ਦੇ ਚਰਨਾਂ 'ਚ ਠੀਕਰੀਵਾਲ ਨਗਰ 'ਚ ਹਾਜ਼ਰ ਹੋਏ, ਲੰਗਰ 'ਚ ਜਾ ਕੇ ਸੇਵਾ ਕੀਤੀ ਔਰ ਨਵਾਬ ਕਪੂਰ ਸਿੰਘ ਜੀ ਪਾਸੋਂ ਖੰਡੇ ਦੀ ਪੌਲ ਛੱਕ ਕੇ ਆਲੇ ਤੋਂ ਆਲਾ ਸਿੰਘ ਬਣੇ ਔਰ ਖਾਲਸੇ ਦੀ ਮਦਦ ਪ੍ਰਾਪਤ ਕਰਕੇ ਆਪਣਾ ਰਾਜ ਕਾਇਮ ਕੀਤਾ। ਨਵਾਬ ਕਪੂਰ ਸਿੰਘ ਔਰ ਸਮੁੱਚੇ ਸਿੰਘਾਂ ਨੇ ਗੁਰਮਤਾ ਕਰਕੇ ਸਰਹੰਦ 'ਤੇ ਹੱਲਾ ਬੋਲਿਆ, ਸਰਹੰਦ ਨੂੰ ਫਤਿਹ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਦੀਵਾਲੀ ਦੇ ਜੋੜ ਮੇਲੇ ਮਨਾਏ ਹਨ। ਉਹਨਾਂ ਦਿਨਾਂ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਂਦੇ ਸਨ ਔਰ ਦੁਸ਼ਮਣਾਂ ਨੇ ਸਰੋਵਰ ਦੀ ਬੇਅਦਬੀ ਕੀਤੀ, ਸਿੰਘਾਂ ਨੇ ਦੁਬਾਰਾ ਨਵੇਂ ਸਿਰਿਓਂ ਕਾਰ ਸੇਵਾ ਕਰਕੇ ਸਰੋਵਰ ਦੀ ਸੇਵਾ ਕੀਤੀ। ਜਿਹੜੇ ਬੂੰਗੇ ਢਾਹ ਦਿੱਤੇ ਸਨ ਉਹ ਬੂੰਗੇ ਨਵੇਂ ਸਿਰਿਓਂ ਸਾਰੇ। ਕੁਝ ਸਮਾਂ ਸਿੰਘ ਉੱਧਰ ਰਹੇ ਪਰ ਜਦੋਂ ਫਿਰ ਤੁਰਕਾਂ ਨੇ ਹੱਲਾ ਬੋਲਿਆ, ਸਿੰਘ ਉੱਧਰੋਂ ਹਰਨ ਭਰਨ ਹੋ ਕੇ ਇੱਧਰ ਮਾਲਵੇ ਦੇ ਇਲਾਕੇ 'ਚ ਫਿਰ ਆ ਪਹੁੰਚਦੇ। ਇੱਦਾਂ ਕਈ ਵਾਰ ਹੁੰਦਾ ਸੀ ਕਿਉਂਕਿ ਸਿੰਘਾਂ ਨੇ ਇਹੀ ਗੁਰਮਤਾ ਕੀਤਾ ਸੀ ਕਿ ਜੇ ਦੁਸ਼ਮਣ ਵੱਧ ਹੋਵੇ ਤਾਂ ਉੱਥੋਂ ਹਰਨ ਭਰਨ ਹੋਣਾ ਚੰਗਾ। ਇੱਦਾਂ ਹੀ ਹੌਲੇ ਹੌਲੇ ਕਰਕੇ ਸਾਡਾ ਵਾਧਾ ਹੋਣਾ ਅਤੇ ਕਲਗੀਧਰ ਨੂੰ ਇਹੀ ਭਾ ਰਿਹਾ। ਜਦੋਂ ਤੁਰਕਾਂ ਦੀ ਗਿਣਤੀ ਘੱਟ ਹੋਣੀ ਤਾਂ ਸਿੰਘਾਂ ਨੇ ਆਪਣੇ ਹੱਥ ਖੋਲ੍ਹ ਲੈਣੇ। ਤੋ ਇਹ ਘੋਲ ਸੀ ਇੱਕ ਪ੍ਰਕਾਰ ਦਾ ਸਮੇਂ ਦੀ ਸਰਕਾਰ ਦੇ ਖਿਲਾਫ਼, ਜ਼ੁਲਮ ਦੇ ਖਿਲਾਫ਼ ਹਲੇਮੀ ਰਾਜ ਕਰਨ ਦੀ ਬਿਰਤੀ ਗੁਰੂ ਖਾਲਸੇ ਪੰਥ ਵਿੱਚ ਸੀ ਔਰ ਉਹ ਖਾਲਸੇ ਨੇ ਆਪਣਾ ਰਾਜ ਕਾਇਮ ਕੀਤਾ ਵੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ। ਹੁਣ ਭਾਈ ਮਨੀ ਸਿੰਘ ਜੀ ਜੋ ਸ੍ਰੀ ਦਰਬਾਰ ਸਾਹਿਬ ਵਿਖੇ ਕਲਗੀਧਰ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ, ਕਿਉਂਕਿ ਕਲਗੀਧਰ ਨੇ ਆਪਣੇ ਹੁੰਦਿਆਂ ਹੀ ਇਹਨਾਂ ਨੂੰ ਦਰਬਾਰ ਸਾਹਿਬ ਭੇਜ ਦਿੱਤਾ ਸੀ ਸੇਵਾਵਾਂ ਨਿਭਾਉਣ ਲਈ, 1708 ਵਿੱਚ ਮਹਾਰਾਜ ਜੀ ਜੋਤੀ ਜੋਤ ਸਮਾਏ ਨੇ ਅਤੇ ਤਕਰੀਬਨ 1734 ਈਸਵੀ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਣਾ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਉਹ ਪ੍ਰਸੰਗ ਅੱਜ ਦੀ ਕਥਾ 'ਚ ਆਰੰਭ ਹੋ ਰਿਹਾ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ, ਉਸ ਮਹਾਨ ਸ਼ਹੀਦ ਦੇ ਚਰਨਾਂ ਵਿੱਚ ਆਪਣੀ ਸੁਰਤ ਕੇਂਦਰਿਤ ਕਰੀਏ, ਜਿਨ੍ਹਾਂ ਨੂੰ ਅਰਦਾਸ ਵਿੱਚ ਨੇਤਾ ਪ੍ਰਤੀ ਅਸੀਂ ਯਾਦ ਕਰਦੇ ਹਾਂ। ਜਦੋਂ ਕਿਹਾ ਜਾਂਦਾ ਨਾ ਕਿ ਕਿਉਂਕਿ ਇਹ ਸਾਰੀ ਕਥਾ ਇਸ ਪਹਿਰੇ ਦੀ ਕਥਾ ਹੈ, ਅਰਦਾਸ ਦਾ ਜਿਹੜਾ ਇਹ ਪਹਿਰਾ ਹੈ ਨਾ ਬੰਦ, ਕਿ ਜਿਹੜਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਜਦੋਂ ਬੰਦ ਬੰਦ ਕਟਾਏ ਦੀ ਬਾਤ ਆਉਂਦੀ ਹੈ ਨਾ, ਉਦੋਂ ਸਾਡਾ ਸਾਰਿਆਂ ਦਾ ਧਿਆਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਚਰਨਾਂ ਵੱਲ ਜਾਂਦਾ ਹੈ। 90 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਭਾਈ ਮਨੀ ਸਿੰਘ ਹੋਣਾ ਨੇ। ਆਓ ਉਸ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬੇ ਹਕੀਕਤ ਮੈਂ ਕਹੋ, ਸੁਨੋ ਸੰਤ ਲਾਏ ਪ੍ਰੀਤ।
ਹੇ ਸੰਤ ਜਨੋ, ਸਤਸੰਗੀ ਜਨੋ, ਆਪ ਜੀ ਪ੍ਰੀਤ ਲਾ ਕੇ ਸੁਣੋ, ਪ੍ਰੇਮ ਨਾਲ ਸਰਵਣ ਕਰੋ। ਤੁਹਾਨੂੰ ਇੱਕ ਹਕੀਕਤ ਸਰਵਣ ਕਰਾਉਣ ਲੱਗਾ। ਇਹ ਹਕੀਕਤ ਹੈ, ਮਤਾ ਕੋਈ ਸਮਝੇ ਵੀ ਕੋਈ ਕਹਾਣੀ ਹੈ ਕਲਪਨਾ ਵਾਲੀ, ਹਕੀਕਤ। ਇਤਿਹਾਸ ਦਾ ਕੀ ਮਤਲਬ ਹੁੰਦਾ? ਇਤਿਹਾਸ ਦਾ ਮਤਲਬ ਜੋ ਘਟਿਆ, ਜੋ ਵਰਤਿਆ, ਇਹਨੇ ਬੇਨ ਉਸੇ ਤਰ੍ਹਾਂ ਬਿਆਨ ਕਰਨ, ਉਹਨੂੰ ਇਤਿਹਾਸ ਕਹਿੰਦੇ ਆ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਹਕੀਕਤ ਸਰਵਣ ਕਰਾਉਣ ਲੱਗਾ, ਸੁਣ ਕੇ ਲੂੰ ਕੰਡੇ ਖੜੇ ਹੋ ਜਾਣਗੇ ਆਪ ਜੀ ਦੇ। ਹਕੀਕਤ ਲੋਕਾਂ ਕੋਲ ਕਹਾਣੀਆਂ ਹੁੰਦੀਆਂ ਨੇ ਨਾ, ਆਪਣੇ ਕੋਲੋਂ ਕਲਪਨਾ ਨਾਲ ਬਣਾ ਲੈਂਦੇ ਹੈ, ਪਰ ਇਹ ਕਹਾਣੀ ਨਹੀਂ ਹੈ, ਇਹ ਇਤਿਹਾਸ ਹੈ, ਹਕੀਕਤ ਹੈ, ਉਹ ਆਪ ਜੀ ਸੁਣੋ।
ਮਨੀ ਸਿੰਘ ਜੀ ਰੱਖ ਸਿੱਖੀ ਮਹਾ ਸ਼ਹੀਦੀ ਲੀਤ।
ਭਾਈ ਮਨੀ ਸਿੰਘ ਜੀ ਦੀ ਹਕੀਕਤ ਸਰਵਣ ਕਰਾਉਣ ਲੱਗਾ ਕਿ ਕਿਵੇਂ ਉਹਨਾਂ ਨੇ ਸਿੱਖੀ ਰੱਖ ਕੇ ਆਪਣਾ ਸਿਦਕ ਨਿਭਾਉਂਦਿਆਂ ਮਹਾਨ ਸ਼ਹੀਦੀ ਨੂੰ ਪ੍ਰਾਪਤ ਕੀਤਾ। ਭਾਈ ਮਨੀ ਸਿੰਘ ਜੀ ਇਹਨਾਂ ਦਾ ਜਨਮ ਮੁਲਤਾਨ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ ਅਲੀਪੁਰ, ਅਲੀਪੁਰ ਨਗਰ ਦੇ ਵਿੱਚ ਭਾਈ ਮਾਈ ਦਾਸ ਦੇ ਘਰ ਭਾਈ ਮਨੀ ਸਿੰਘ ਦਾ ਜਨਮ ਹੋਇਆ। ਪਹਿਲਾਂ ਇਹਨਾਂ ਦੇ ਵਡੇਰੇ ਨਾਹਣ ਪੌਂਟਾ ਸਾਹਿਬ ਦੇ ਨੇੜੇ, ਨਾਹਣ ਨਗਰ ਹੈ ਨਾ, ਇੱਥੇ ਰਹਿੰਦੇ ਸੀ। ਪਹਿਲਾਂ ਰਾਜਸਥਾਨ ਦੇ ਵਿੱਚ ਇਹਨਾਂ ਦਾ, ਕਿਉਂਕਿ ਰਾਜਪੂਤ ਪਰਮਾਰ ਗੋਤ ਵਿੱਚੋਂ ਸਨ ਅਤੇ ਇਹਨਾਂ ਦੇ ਵਡੇਰੇ ਜਿਹੜੇ ਸੀ ਉਹ ਰਾਜਸਥਾਨ 'ਚ ਰਾਜ ਕਰਦੇ ਸੀ। ਜਦੋਂ ਰਾਜ ਖੋਇਆ ਗਿਆ ਤਾਂ ਫਿਰ ਇੱਧਰ ਜਦੋਂ ਪੰਜਾਬ ਨੂੰ ਆਏ ਤਾਂ ਇਹਨਾਂ ਦੇ ਵਡੇਰੇ ਜਿਹੜੇ ਸਨ ਭਾਈ ਬੱਲੂ ਤੋਂ ਉਹਨਾਂ ਦੇ ਵੱਡੇ, ਉਹ ਨਾਹਣ ਆ ਕੇ ਵੱਸੇ ਸਨ ਅਤੇ ਨਾਹਣ ਤੋਂ ਚੱਲ ਕੇ ਫਿਰ ਇਹ ਮੁਲਤਾਨ ਜ਼ਿਲ੍ਹੇ ਵਿੱਚ ਅਲੀਪੁਰ ਨਗਰ ਹੈ ਉੱਥੇ ਗਏ। ਇਹਨਾਂ ਨੇ ਇਹਨਾਂ ਦੇ ਜਿਹੜੇ ਭਾਈ ਮਨੀ ਸਿੰਘ ਜੀ ਦੇ ਪੜਦਾਦਾ ਜੀ ਸਨ ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਸਿੱਖੀ ਧਾਰਨ ਕੀਤੀ ਸੀ। ਫਿਰ ਇਹਨਾਂ ਦੇ ਦਾਦਾ ਜੀ ਜਿਨ੍ਹਾਂ ਦਾ ਨਾਮ ਸੀ ਭਾਈ ਬੱਲੂ, ਭਾਈ ਬੱਲੂ, ਜੇ ਭਾਈ ਮਨੀ ਸਿੰਘ ਜੀ ਬਾਰੇ ਤੁਸੀਂ ਵਿਸਥਾਰ ਸਹਿਤ ਜਾਣਕਾਰੀ ਲੈਣੀ ਹੋਵੇ ਤਾਂ ਇੱਕ ਪੁਸਤਕ ਹੈ ਸੇਵਾ ਸਿੰਘ ਭੱਟ ਨੇ ਲਿਖੀ, ਭਾਈ ਮਨੀ ਸਿੰਘ ਦਾ ਇਤਿਹਾਸ, ਉਹਨੂੰ ਸ਼ਹੀਦ ਬਿਲਾਸ ਕਹਿੰਦੇ, ਸ਼ਹੀਦ ਬਿਲਾਸ ਭਾਈ ਮਨੀ ਸਿੰਘ। ਇਹ ਸੇਵਾ ਸਿੰਘ ਭੱਟ ਕੌਣ ਸੀ? ਸੇਵਾ ਸਿੰਘ ਭੱਟ ਉਹ ਹੈ ਜਿਹਨੇ ਲਿਖਿਆ ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋਡੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋਡੀਐ। ਅਤੇ ਸੇਵਾ ਸਿੰਘ ਕੌਣ ਸੀ? ਜਿਹਦੇ ਬਜ਼ੁਰਗਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਭਾਈ ਭਿੱਖਾ। ਭਾਈ ਭਿੱਖਾ ਜੀ ਦੇ ਪੁੱਤਰ ਸਨ ਭਾਈ ਕੀਰਤ ਜੀ, ਉਹਨਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਾ ਭੱਟਾਂ ਦੀ। ਅਤੇ ਭਾਈ ਕੀਰਤ ਜੀ ਦੀ ਛੇਵੀਂ ਪੀੜ੍ਹੀ 'ਚੋਂ ਸਨ ਭਾਈ ਸੇਵਾ ਸਿੰਘ ਜੀ ਭੱਟ। ਉਹਨਾਂ ਨੇ ਸਾਰੀ ਕਥਾ ਭਾਈ ਮਨੀ ਸਿੰਘ ਉਹਨਾਂ ਦੀ ਲਿਖੀ ਹੈ। 10 ਮਾਰਚ ਨੂੰ ਭਾਈ ਮਨੀ ਸਿੰਘ ਜੀ ਦਾ ਜਨਮ ਅਲੀਪੁਰ ਨਗਰ ਦੇ ਵਿੱਚ ਹੋਇਆ ਮੁਲਤਾਨ 'ਚ। ਭਾਈ ਬੱਲੂ ਇਹਨਾਂ ਦੇ ਦਾਦਾ ਜੀ ਸਨ, ਉਹਨਾਂ ਬਾਰੇ ਥੋੜ੍ਹੀ ਜਿਹੀ ਮੈਂ ਸੰਖੇਪ ਜੀ ਜਾਣਕਾਰੀ ਦੇ ਦਿਆਂ। ਭਾਈ ਬੱਲੂ ਜੀ ਸਾਂਗ ਚਲਾਉਣ ਵਿੱਚ, ਸਾਂਗ ਬਰਛੀ ਹੁੰਦੀ ਹੈ, ਆਮ ਕਰਕੇ ਬਰਛੇ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਲੱਕੜ ਦੀ ਡਾਂਗ ਲੱਗੀ ਹੁੰਦੀ ਨਾ ਬਾਂਸ ਦੀ, ਅਤੇ ਅੱਗੇ ਫਲ ਲੋਹੇ ਦਾ। ਜਿਹੜੀ ਸਾਂਗ ਹੁੰਦੀ ਹੈ ਉਹ ਪਿੱਛੋਂ ਵੀ ਲੋਹੇ ਦੀ ਹੁੰਦੀ ਹੈ, ਉਹਦਾ ਜਿਹੜਾ ਥੱਲੇ ਡੰਡਾ ਹੁੰਦਾ ਉਹ ਵੀ ਲੋਹੇ ਦਾ ਹੁੰਦਾ ਦਸਤ ਜਿਹਦੇ 'ਚ ਫੜੀਦਾ। ਭਾਈ ਬੱਲੂ ਜੀ ਸਾਂਗ ਚਲਾਉਣ ਵਿੱਚ ਬੜੇ ਮਾਹਰ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ 94 ਯੋਧੇ ਸੀ, ਉਹਨਾਂ 94 ਯੋਧਿਆਂ ਵਿੱਚੋਂ ਭਾਈ ਬੱਲੂ ਜੀ ਸਭ ਤੋਂ ਸਿਰ ਕੱਢ ਯੋਧੇ ਸੀ। ਜੰਗ ਦੇ ਮੈਦਾਨ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਬੱਲੂ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ, ਸ਼ਹੀਦ ਦੇ ਪੋਤਰੇ ਸੀ ਭਾਈ ਮਨੀ ਸਿੰਘ ਜੀ, ਭਾਈ ਬੱਲੂ ਜੀ ਦੇ। ਭਾਈ ਬੱਲੂ ਜੀ ਦੇ ਪੁੱਤਰ ਸਨ ਭਾਈ ਮਾਈ ਦਾਸ ਜੀ, ਭਾਈ ਮਾਈ ਦਾਸ ਜੀ ਦੇ ਪੁੱਤਰ ਸਨ ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ ਇਹਨਾਂ ਦਾ ਪਹਿਲਾ ਨਾਮ ਸੀ ਮਨੀ ਰਾਮ, ਅਤੇ ਜਦੋਂ ਇਹ 13 ਕੁ ਸਾਲ ਦੀ ਉਮਰ ਦੇ ਸਨ ਉਦੋਂ ਇਹਨਾਂ ਦੇ ਪਿਤਾ ਜੀ ਭਾਈ ਮਾਈ ਦਾਸ ਜੀ ਇਹਨਾਂ ਨੂੰ ਆਪਣੇ ਨਾਲ ਲੈ ਕੇ ਕੀਰਤਪੁਰ ਸਾਹਿਬ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਏ ਅਤੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਬੱਚਾ ਤੁਹਾਡਾ ਹੈ, ਇਹਨੂੰ ਆਪ ਜੀ ਕਿਰਪਾ ਕਰਕੇ ਸਿੱਖੀ ਦਾ ਦਾਨ ਬਖਸ਼ੋ। ਭਾਈ ਮਨੀ ਸਿੰਘ ਉਹਨਾਂ ਦੇ 12 ਭਰਾ ਸੀ। 12 ਵਿੱਚੋਂ ਤੀਜੇ ਸਥਾਨ 'ਤੇ ਭਾਈ ਮਨੀ ਸਿੰਘ ਜੀ ਸਨ। ਇਹਨਾਂ ਤੋਂ 2 ਇਹਨਾਂ ਦੇ ਵੱਡੇ ਭਰਾ ਸਨ, ਇੱਕ ਦਾ ਨਾਂ ਸੀ ਭਾਈ ਜੇਠਾ, ਦੂਜਿਆਂ ਦਾ ਨਾਮ ਸੀ ਭਾਈ ਦਿਆਲਾ। ਵੱਡੇ ਭਾਈ ਜੇਠਾ ਜੀ ਭੰਗਾਣੀ ਦੇ ਜੰਗ ਦੇ ਵਿੱਚ ਸ਼ਹੀਦ ਹੋਏ, ਇਹਨਾਂ ਦੇ ਵੱਡੇ ਭਰਾ। ਅਤੇ ਦੂਸਰੇ ਨੰਬਰ 'ਤੇ ਭਾਈ ਦਿਆਲਾ ਜੀ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਦੇਗ ਦੇ ਪਾਣੀ 'ਚ ਉਬਾਲ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। 12 ਭਰਾਵਾਂ ਵਿੱਚੋਂ 11 ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਇੱਕ ਆਪਣੀ ਮੌਤ 'ਤੇ ਮਰਿਆ, ਔਰ ਇੱਕ ਭਰਾ ਭਾਈ ਮਨੀ ਸਿੰਘ ਦਾ ਉਹਨਾਂ ਦੇ ਨਾਲ ਬੰਦ ਬੰਦ ਜਦੋਂ ਕੱਟਿਆ ਗਿਆ ਭਾਈ ਮਨੀ ਸਿੰਘ ਦਾ ਉਹਨਾਂ ਦੇ ਨਾਲ ਸ਼ਹੀਦ ਕੀਤਾ ਗਿਆ। ਤੋ ਭਾਈ ਮਨੀ ਸਿੰਘ ਜੀ ਇਹ 13 ਸਾਲ ਦੀ ਉਮਰ ਵਿੱਚ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿੱਚ ਆਏ, ਮਹਾਰਾਜ ਜੀ ਦੇ ਚਰਨਾਂ 'ਚ ਸਿੱਖੀ ਧਾਰਨ ਕੀਤੀ। ਅਤੇ ਪਿਤਾ ਜੀ ਜਦੋਂ ਜਾਣ ਲੱਗੇ ਤਾਂ ਭਾਈ ਮਨੀ ਰਾਮ ਜੀ ਨੇ ਆਖਿਆ, ਪਿਤਾ ਜੀ ਮੈਂ ਇੱਥੇ ਸਤਿਗੁਰਾਂ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਨੀ। ਭਾਈ ਬੱਲੂ ਜੀ, ਭਾਈ ਮਾਈ ਦਾਸ ਜੀ ਚਲੇ ਗਏ ਅਤੇ ਭਾਈ ਮਨੀ ਰਾਮ ਜੀ ਕੀਰਤਪੁਰ ਸਾਹਿਬ 2 ਸਾਲ ਹੋ ਰਹੇ ਸੇਵਾ ਕਰਦੇ ਰਹੇ, 2 ਸਾਲ ਬੀਤ ਗਏ ਸੇਵਾ ਕਰਦਿਆਂ, ਉੱਥੇ ਰਹਿ ਕੇ ਗੁਰਬਾਣੀ ਪੜ੍ਹਨੀ। ਗੁਰਬਾਣੀ ਲਿਖਣ ਦੀ ਜਿਹੜੀ ਟ੍ਰੇਨਿੰਗ ਹੈ ਉਹ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ 'ਚ ਰਹਿ ਕੇ ਭਾਈ ਮਨੀ ਸਿੰਘ ਜੀ ਹੁਣਾਂ ਨੇ ਸਿੱਖੀ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਉਸਤਾਦ ਭਾਈ ਮਨੀ ਸਿੰਘ ਨੂੰ ਕਹਿ ਲਈਏ ਤੇ ਅਤ ਕਥਨੀ ਨਹੀਂ, ਬਾਬਾ ਦੀਪ ਸਿੰਘ ਜੀ ਨੂੰ ਸਰੂਪ ਲਿਖਣ ਦੀ ਜਿਹੜੀ ਟ੍ਰੇਨਿੰਗ ਸੀ ਵੀ ਬਾਣੀ ਕਿਵੇਂ ਲਿਖਣੀ ਹੈ, ਉਹ ਬਾਬਾ ਦੀਪ ਸਿੰਘ ਨੂੰ ਭਾਈ ਮਨੀ ਸਿੰਘ ਹੋਣਾ ਨੇ ਸਿਖਾਈ ਦਮਦਮਾ ਸਾਹਿਬ। ਜਦੋਂ ਮਹਾਰਾਜ ਜੀ ਨੇ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਲਿਖਾਇਆ ਨਾ, ਭਾਈ ਮਨੀ ਸਿੰਘ ਹੋਣਾ ਨੇ ਲਿਖਿਆ। ਫਿਰ ਭਾਈ ਮਨੀ ਰਾਮ ਜੀ ਜਦੋਂ 13 ਸਾਲ ਦੀ ਉਮਰ 'ਚ 2 ਸਾਲ ਸੇਵਾ ਕੀਤੀ, ਸੇਵਾ ਕਿੱਥੇ ਕੀਤੀ, ਲੰਗਰ ਵਿੱਚ ਜਾ ਕੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਕੀਤੀ, ਵੱਡੇ ਵੱਡੇ ਦੇਗੇ, ਅੱਜ ਕੱਲ੍ਹ ਤਾਂ ਛੋਟੀਆਂ ਛੋਟੀਆਂ ਕੜਾਹੀਆਂ ਆ ਜਾਂ ਛੋਟੇ ਛੋਟੀਆਂ ਥਾਲੀਆਂ ਮਾਂਜ ਕੇ ਆਪਾਂ ਕਹਿੰਦੇ ਬੜੀ ਬਹਾਦਰੀ ਕੀਤੀ, ਵੱਡੇ ਵੱਡੇ ਬਰਟੋਏ ਕੜਾਏ ਉਹ ਭਾਈ ਮਨੀ ਰਾਮ ਜੀ ਹੋਣਾ ਨੇ ਮਾਂਜਣੇ। ਸੇਵਾ ਕਰਨੀ ਸਾਰਾ ਦਿਨ, ਨਾਲ ਬਾਣੀ ਪੜ੍ਹਨੀ ਸਿੱਖਣੀ, ਗੁਰਸਿੱਖੀ ਦੀ ਢਾਲ। 2 ਸਾਲ ਬੀਤ ਗਏ ਸੇਵਾ ਕਰਦਿਆਂ, ਨਾ ਦਿਨ ਵੇਖਿਆ ਨਾ ਰਾਤ, ਸੇਵਾ 'ਚ ਖੁੱਭ ਗਏ। 2 ਸਾਲ ਬਾਅਦ ਮੁਲਤਾਨ ਤੋਂ ਫਿਰ ਆਏ ਭਾਈ ਮਾਈ ਦਾਸ ਜੀ, ਭਾਈ ਮਨੀ ਰਾਮ ਜੀ ਦੇ ਪਿਤਾ ਜੀ। ਉਹਨਾਂ ਨੇ ਆ ਕੇ ਬੇਨਤੀ ਕੀਤੀ, 7ਵੇਂ ਪਾਤਸ਼ਾਹ ਤੁਹਾਡੇ ਬੱਚੇ ਦਾ ਵਿਆਹ ਰੱਖਿਆ, ਰਿਸ਼ਤਾ ਚੰਗਾ ਮਿਲ ਗਿਆ ਸੀ ਅਤੇ ਆ ਗਿਆ ਹੋਵੇ ਤਾਂ ਇਹਨੂੰ ਲੈ ਜਾਈਏ ਨਾਲ, ਇਹਦੀ ਸ਼ਾਦੀ ਕਰ ਦਈਏ। ਮਹਾਰਾਜ ਜੀ ਨੇ ਆਖਿਆ ਲੈ ਜਾਓ ਭਾਈ। 2 ਸਾਲ ਬਾਅਦ 15 ਕੁ ਸਾਲ ਦੇ ਸਨ ਭਾਈ ਮਨੀ ਸਿੰਘ ਜੀ, ਅਤੇ ਉਹਨਾਂ ਨੂੰ ਨਾਲ ਲੈ ਕੇ ਪਿਤਾ ਜੀ ਮੁਲਤਾਨ ਅਲੀਪੁਰ ਪਹੁੰਚੇ, ਜਾ ਕੇ ਸ਼ਾਦੀ ਕੀਤੀ। ਨੇੜੇ ਹੀ ਇੱਕ ਨਗਰ ਸੀ, ਉਸ ਨਗਰ ਦੇ ਵਿੱਚ ਰਹਿਣ ਵਾਲੇ ਸਨ ਗੁਰੂ ਘਰ ਦੇ ਅਨਿੰਨ ਸੇਵਕ, ਜਿਨ੍ਹਾਂ ਨੇ ਸਾਹਿਬ ਦੀ ਮਹਾਨ ਸੇਵਾ ਕੀਤੀ, ਭਾਈ ਸਾਹਿਬ ਭਾਈ ਲੱਖੀ ਸ਼ਾਹ ਜੀ ਵਣਜਾਰਾ, 9ਵੇਂ ਪਾਤਸ਼ਾਹ ਦੇ ਪਾਵਨ ਸਰੀਰ, ਇਹਨਾਂ ਦੇ ਪੁੱਤਰ ਸਨ ਅੱਗੇ ਭਾਈ ਨਗਾਈਆ ਜੀ ਹੋਣੀ, ਜਿਨ੍ਹਾਂ ਨੇ 9ਵੇਂ ਪਾਤਸ਼ਾਹ ਦੇ ਪਾਵਨ ਸਰੀਰ ਦਾ ਆਪਣੇ ਘਰ 'ਚ ਸਸਕਾਰ ਕਰਕੇ ਘਰ ਨੂੰ ਅੱਗ ਲਾ ਦਿੱਤੀ ਸੀ, ਇਹ ਪਹਿਲਾਂ ਉੱਥੇ ਰਹਿੰਦੇ ਸਨ। ਭਾਈ ਲੱਖੀ ਸ਼ਾਹ ਵਣਜਾਰੇ ਦੀ ਲੜਕੀ ਸੀ, ਉਹਦਾ ਨਾਂ ਸੀ ਮਾਤਾ ਸੀਤਾ, ਮਾਈ ਸੀਤਾ। ਮਾਈ ਸੀਤਾ ਦੇ ਨਾਲ ਭਾਈ ਮਨੀ ਸਿੰਘ ਜੀ ਹੋਣਾ ਦੀ ਸ਼ਾਦੀ ਹੋਈ। ਹਲੇ ਸ਼ਾਦੀ ਨੂੰ ਮਹੀਨਾ ਨਹੀਂ ਸੀ ਲੰਘਿਆ ਅਤੇ ਵੱਡੇ ਭਰਾ ਭਾਈ ਦਿਆਲਾ ਜੀ ਔਰ ਭਾਈ ਜੋਧ ਜੀ, ਉਹਨਾਂ ਆਖਿਆ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਚੱਲਿਆ, ਚੱਲ ਮਨੀ ਰਾਮ ਤੂੰ ਵੀ ਚੱਲ। ਨਵਾਂ ਵਿਆਹ ਹੋਇਆ ਅਤੇ ਭਰਾਵਾਂ ਨਾਲ ਫਿਰ ਆ ਗਏ ਕੀਰਤਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ। 7ਵੇਂ ਪਾਤਸ਼ਾਹ ਦੀ ਸੇਵਾ 'ਚ ਫਿਰ ਕੁਝ ਸਮਾਂ ਬਤੀਤ ਕੀਤਾ। ਫਿਰ 7ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਅਤੇ 8ਵੇਂ ਗੁਰਦੇਵ ਦੀ ਸੇਵਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੀ ਸੇਵਾ ਭਾਈ ਮਨੀ ਸਿੰਘ ਜੀ ਕਰਦੇ ਰਹੇ। ਫਿਰ 9ਵੇਂ ਪਾਤਸ਼ਾਹ ਗੁਰਗੱਦੀ 'ਤੇ ਬੈਠੇ, ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਆਨੰਦਪੁਰ ਸਾਹਿਬ ਸੇਵਾ ਕੀਤੀ, ਫਿਰ ਪਰਿਵਾਰ ਵੀ ਨਾਲ ਹੀ ਲੈ ਆਏ ਆਪਣਾ। ਅਤੇ ਭਾਈ ਮਨੀ ਸਿੰਘ ਹੋਣਾ ਦੇ ਘਰ 10 ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ 'ਚੋਂ ਭਾਈ ਬਚਿੱਤਰ ਸਿੰਘ ਜੀ, ਜਿਹੜੇ ਨਾਗਣੀ ਮਾਰ ਕੇ ਝੂਲਦੇ ਮਸਤ ਹਾਥੀ ਦਾ ਮੱਥਾ ਪਾੜਦੇ ਹਨ, ਉਹ ਇਹਨਾਂ ਦੇ ਬੱਚੇ 10 ਪੁੱਤਰ ਅਤੇ 10 ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਭਾਈ ਮਨੀ ਸਿੰਘ ਦੇ। ਇਹਨਾਂ ਦੇ ਪਰਿਵਾਰ ਵਿੱਚੋਂ ਕੁੱਲ 54 ਤੋਂ ਵੱਧ ਮੈਂਬਰਾਂ ਨੇ ਇੱਕੋ ਟੱਬਰ ਚੋਂ 54 ਤੋਂ ਕਿ ਪੋਤਰਿਆਂ ਵਿੱਚੋਂ ਵੀ ਜਿਹੜਿਆਂ ਨੇ ਗੁਰੂ ਘਰ ਤੋਂ ਆਪਣਾ ਆਪਾ ਕੁਰਬਾਨ ਕੀਤਾ। ਫਿਰ ਭੰਗਾਣੀ ਦੇ ਜੰਗ ਦੇ ਵਿੱਚ ਭਾਈ ਮਨੀ ਰਾਮ ਜੀ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਉਹਨਾਂ ਨੇ ਜੰਗ ਲੜੇ। ਭੰਗਾਣੀ ਦੇ ਜੰਗ 'ਚ ਉਹਨਾਂ ਨੇ ਸ਼ਮੂਲੀਅਤ ਵੀ ਕੀਤੀ। ਇਕੱਲੇ ਗਿਆਨੀ ਨਹੀਂ ਸੀ, ਉਹ ਯੋਧੇ ਵੀ ਸੀ। ਅਤੇ ਭੰਗਾਣੀ ਦੇ ਜੰਗ 'ਚ ਵੱਡਾ ਭਰਾ ਸ਼ਹੀਦ ਵੀ ਹੋਇਆ, ਭਾਈ ਮਨੀ ਰਾਮ ਜੀ ਵੀ ਲੜੇ। ਉੱਥੋਂ ਫਿਰ ਮਹਾਰਾਜ ਜੀ ਦੇ ਨਾਲ ਆਨੰਦਪੁਰ ਸਾਹਿਬ ਆ ਗਏ। ਕਲਗੀਧਰ ਪਾਤਸ਼ਾਹ ਕੋਲ ਰਹਿ ਕੇ, ਫਿਰ 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਕੋਲ ਰਹਿ ਕੇ ਭਾਈ ਮਨੀ ਸਿੰਘ ਜੀ, ਕਿਉਂਕਿ ਉਦੋਂ ਅੱਜ ਕੱਲ੍ਹ ਪ੍ਰਿੰਟਿੰਗ ਪ੍ਰੈਸਾਂ ਨਹੀਂ ਸਨ ਹੁੰਦੀਆਂ, ਅੱਜ ਵਾਂਗੂ ਹੱਥ ਨਾਲ ਲਿਖਦੇ ਸੀ ਪੋਥੀਆਂ, ਹੱਥ ਨਾਲ ਪੋਥੀਆਂ ਲਿਖ ਕੇ ਸਿੰਘਾਂ ਨੂੰ ਵੰਡਦੇ ਸੀ, ਸੰਗਤ ਨੂੰ ਨਿਤਨੇਮ ਵਾਸਤੇ। ਇਹ ਸੇਵਾ ਭਾਈ ਮਨੀ ਸਿੰਘ ਜੀ ਕਰਦੇ ਸਨ। ਅਤੇ ਫਿਰ ਪੋਥੀਆਂ ਲਿਖਣੀਆਂ, ਅੱਗੇ ਬੱਚਿਆਂ ਨੂੰ ਲਿਖਾਉਣੀ ਸਿਖਾਉਣੀ ਵੀ, ਅੱਗੇ ਹੋਰ ਬੱਚਿਆਂ ਨੂੰ ਵੀ ਉਹ ਟ੍ਰੇਨਿੰਗ ਦੇਣੀ ਕਿ ਤੁਸੀਂ ਗੁਰਬਾਣੀ ਲਿਖਣੀ ਸਿੱਖੋ, ਕਿਉਂਕਿ ਗੁਰਬਾਣੀ ਲਿਖਣ ਵਾਸਤੇ ਵੀ ਇੱਕ ਨਿਯਮਾਵਲੀ ਹੁੰਦੀ ਹੈ। ਆਮ ਪੰਜਾਬੀ ਲਿਖਣੀ ਹੋਵੇ ਉਹ ਸੌਖੇ ਢੰਗ ਨਾਲ ਲਿਖੀ ਜਾਂਦੀ, ਗੁਰਬਾਣੀ ਨੂੰ ਲਿਖਣ ਵਾਸਤੇ ਵੀ ਨਿਯਮ ਹੁੰਦਾ। ਐਨ ਇੱਕ ਇੱਕ ਲੱਗ ਮਾਤਰ ਦਾ, ਸਿਹਾਰੀ ਔਂਕੜ ਦਲੈਂਕੜ ਦਾ ਪੂਰਾ ਖਿਆਲ ਰੱਖਣਾ ਪੈਂਦਾ। ਸਾਫ ਅੰਗ ਹੁੰਦਾ ਉਹਦੇ 'ਤੇ ਜਿਹੜੀ ਪੂਰੀ ਸਿੱਧੀ ਲਕੀਰ ਵਿੱਚ ਲਿਖਣਾ, ਇਹ ਨਹੀਂ ਵੀ ਟੇਢੀ ਮੇਢੀ ਲੈਣ ਚਲੀ ਜੇ। ਉਹਦੇ ਵਾਸਤੇ ਸ਼ਿਆਹੀ ਬਣਾਉਣੀ, ਸ਼ਿਆਹੀ ਬਣਾਉਣ ਦਾ ਕੀ ਪ੍ਰਕਾਰ ਹੈ, ਉਹ ਸਾਰੀ ਵਿੱਦਿਆ ਭਾਈ ਮਨੀ ਸਿੰਘ ਜੀ ਹੋਣੀ ਅੱਗੇ ਬੱਚਿਆਂ ਨੂੰ ਸਿਖਾਉਂਦੇ ਰਹੇ। ਬਹੁਤ ਸਾਰੇ ਸਿੰਘਾਂ ਨੂੰ ਉਹਨਾਂ ਨੇ ਅੱਗੇ ਸੰਥਿਆ ਵੀ ਕਰਾਈ, ਗੁਰਬਾਣੀ ਵੀ ਪੜ੍ਹਾਈ। ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ, ਜਿਨ੍ਹਾਂ ਦਾ ਅਕਾਲ ਬੂੰਗੇ ਦੇ ਪਿੱਛੇ ਸ਼ਹੀਦੀ ਅਸਥਾਨ ਹੈ, ਉਹ ਵੀ ਭਾਈ ਮਨੀ ਸਿੰਘ ਜੀ ਹੋਣਾਂ ਕੋਲੋਂ ਪੜ੍ਹੇ, ਉਹਨਾਂ ਕੋਲੋਂ ਸੰਥਿਆ ਲਈ। ਅੰਮ੍ਰਿਤ ਵੀ ਨਵਾਬ ਕਪੂਰ ਸਿੰਘ ਹੋਣਾਂ ਨੇ ਇਹਨਾਂ ਕੋਲੋਂ ਖੰਡੇ ਦੀ ਪੌਲ ਛਕੀ। ਫਿਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਅੱਜ ਅਸੀਂ ਪੜ੍ਹਦੇ ਹਾਂ, ਉਹ ਭਾਈ ਮਨੀ ਸਿੰਘ ਜੀ ਦੀ ਘਾਲਣਾ, ਉਹਨਾਂ ਨੇ ਉਹ ਸਾਰੀ ਬਾਣੀ ਇਕੱਠੀ ਕੀਤੀ, ਦਸਵੇਂ ਪਾਤਸ਼ਾਹ ਜੀ ਦੀ ਬਾਣੀ, ਔਰ ਉਹ ਸਾਰੀ ਬਾਣੀ ਇੱਕ ਜਗ੍ਹਾ 'ਤੇ ਇਕੱਠੀ ਕਰਕੇ ਉਹਨੂੰ ਇੱਕ ਰੂਪ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ। ਇਸ ਤਰ੍ਹਾਂ ਗੁਰਬਾਣੀ ਦੀਆਂ ਬਹੁਤ ਸਾਰੀਆਂ ਪੋਥੀਆਂ ਭਾਈ ਮਨੀ ਸਿੰਘ ਉਹਨਾਂ ਨੇ ਲਿਖੀਆਂ। ਉਹਨਾਂ ਦੇ ਬਾਬਤ ਮਹਾਰਾਜ ਕਲਗੀਧਰ ਜੀ ਨੇ ਆਪਣਾ ਹੁਕਮਨਾਮਾ ਵੀ ਜਾਰੀ ਕੀਤਾ ਕਿ ਭਾਈ ਮਨੀ ਸਿੰਘ ਨੂੰ ਮੇਰਾ ਫਰਜ਼ੰਦ ਜਾਣਨਾ, ਇਹ ਮੇਰਾ ਪੁੱਤਰ ਹੈ। ਦਸਵੇਂ ਪਾਤਸ਼ਾਹ ਨੇ ਬਚਨ ਕਹੇ, ਇਹ ਸਾਡਾ ਫਰਜ਼ੰਦ ਹੈ। ਚਿੱਤਰ ਸਿੰਘ, ਬਚਿੱਤਰ ਸਿੰਘ ਹੋਣਗੇ ਸਾਡੇ ਫਰਜ਼ੰਦ ਨੇ, ਸਾਡੇ ਪੁੱਤਰ ਨੇ। ਇਹ ਵਰ ਮਹਾਰਾਜ ਕਲਗੀਧਰ ਪਾਤਸ਼ਾਹ ਸਵਾਮੀ ਜੀ ਨੇ ਬਖਸ਼ਿਸ਼ ਕੀਤੇ। ਜਦੋਂ ਮੀਣਿਆਂ ਦਾ ਕਬਜ਼ਾ ਸੀ ਦਰਬਾਰ ਸਾਹਿਬ, ਅਤੇ ਸੋਢੀ ਕੌਲ ਜੀ ਹੋਣੀ, ਚਤੁਰਭੁਜ ਹੋਣੀ, ਇਹ ਜਦੋਂ ਅਕਾਲ ਚਲਾਣਾ ਕਰ ਗਏ, ਤਾਂ ਦਰਬਾਰ ਸਾਹਿਬ ਦੀ ਸੇਵਾ ਦਾ ਪ੍ਰਬੰਧ ਭਾਈ ਮਨੀ ਸਿੰਘ ਜੀ ਦੇ ਨਾਲ ਮਹਾਰਾਜ ਜੀ ਨੇ ਸਿੰਘ ਭੇਜੇ ਅਤੇ ਇਹਨਾਂ ਨੂੰ ਦਰਬਾਰ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਸੌਂਪੀ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੀ ਵੱਡੀ ਘਾਲਣਾ। ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਵੀ ਬਾਅਦ ਤਕਰੀਬਨ 2 ਦਹਾਕਿਆਂ ਤੋਂ ਵੱਧ ਇਹ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ। ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜਿਹੜੇ ਫੈਸਲੇ ਹੁੰਦੇ ਸਨ ਪੰਥ ਦੇ ਬਹੁਤ ਸਾਰੇ, ਜਦੋਂ ਉਹਨਾਂ ਫੈਸਲਿਆਂ ਵਿੱਚ ਭਾਈ ਮਨੀ ਸਿੰਘ ਜੀ ਦੀ ਜਿਹੜੀ ਅਖੀਰਲੀ ਸਹੀ ਪਵਾਈ ਜਾਂਦੀ ਸੀ, ਜਿਹੜਾ ਫੈਸਲਾ ਭਾਈ ਮਨੀ ਸਿੰਘ ਸਾਹਿਬ ਜੀ ਕਰ ਦਿੰਦੇ ਸੀ, ਸਮੁੱਚਾ ਪੰਥ ਪ੍ਰਵਾਨ ਕਰਦਾ ਸੀ। ਚਾਹੇ ਉਹ ਬੰਦਾਈ ਖਾਲਸਿਆਂ ਅਤੇ ਤੱਤ ਖਾਲਸਿਆਂ ਦਾ ਰੌਲਾ ਪਿਆ, ਉਹ ਵੀ ਭਾਈ ਮਨੀ ਸਿੰਘ ਹੋਣਾਂ ਨੇ ਵਿੱਚ ਪੈ ਕੇ ਨਿਬੇੜਿਆ। ਇੱਦਾਂ ਸਤਿਕਾਰਯੋਗ ਮਾਤਾ ਸੁੰਦਰੀ ਜੀ ਦੇ ਨਾਲ ਚਿੱਠੀ ਵਾਰਤਾ ਭਾਈ ਮਨੀ ਸਿੰਘ ਜੀ, ਉਹ ਪੁਰਾਣੀਆਂ ਚਿੱਠੀਆਂ ਵੀ ਮਿਲਦੀਆਂ ਨੇ ਮਾਤਾ ਸੁੰਦਰੀ ਜੀ ਹੋਣਾਂ ਦੇ ਲਿਖੇ ਭਾਈ ਮਨੀ ਸਿੰਘ ਜੀ ਦੇ ਬਾਬਤ। ਜਦੋਂ ਬਜ਼ੁਰਗ ਹੋ ਗਏ ਸੀ ਨਾ ਭਾਈ ਮਨੀ ਸਿੰਘ ਜੀ, ਉਹਨਾਂ ਨੇ ਇੱਕ ਚਿੱਠੀ ਲਿਖੀ ਮਾਤਾ ਜੀ ਨੂੰ, ਮਾਤਾ ਜੀ ਪੰਥ ਮੇਂ ਗੋਗਾ ਹੈ ਕਿ ਬੰਦਾ ਬਦੇ ਮੁਕਤ ਹੋਏ ਗਿਆ ਹੈ। ਉਦੋਂ ਚਿੱਠੀਆਂ ਇਸ ਭਾਸ਼ਾ 'ਚ ਲਿਖੀਆਂ ਜਾਂਦੀਆਂ ਸੀ। ਕਹਿੰਦੇ ਪੰਥ ਮੈਂ ਗੋਗਾ ਹੈ ਕਿ ਬੰਦਾ ਬਦੇ ਮੁਕਤ ਹੋ ਗਿਆ ਹੈ। ਇੰਨੀ ਕੁ ਗੱਲ ਲਿਖ ਕੇ, ਸਰੀਰ ਮੈਂ ਕੁਝ ਤੰਦਰੁਸਤੀ ਨਹੀਂ ਪਰ ਸੇਵਾ ਕਰਨੇ ਮੈਂ ਕੋਈ ਆਲਕ ਨਹੀਂ ਹੈ। ਵੀ ਸਰੀਰ ਹੁਣ ਬਜ਼ੁਰਗ ਹੋ ਗਿਆ, 90 ਸਾਲਾਂ ਦੀ ਉਮਰ ਹੋ ਗਈ ਸੀ ਨੇੜੇ ਤੇੜੇ, ਕਿ ਹੁਣ ਸਰੀਰ ਬਿਰਧ ਹੋ ਗਿਆ ਅਤੇ ਸਰੀਰ ਉਹਨਾਂ ਸਾਥ ਨਹੀਂ ਦਿੰਦਾ, ਪਰ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਸੇਵਾ ਵਿੱਚ ਮੇਰੀ ਕੋਈ ਵੱਲੋਂ ਢਿੱਲ। ਜਿਹੜੀ ਮਰਿਆਦਾ ਸਵੇਰੇ ਜਿੰਨੇ ਵਜੇ ਪ੍ਰਕਾਸ਼ ਹੋਣਾ, ਜਿੰਨੇ ਵਜੇ ਨਿਤਨੇਮ ਹੋਣਾ, ਉਹ ਸਾਰੀ ਮਰਿਆਦਾ ਵਿੱਚ ਕੋਈ ਵਿਘਨ ਨਹੀਂ ਹੈ, ਉਹ ਮੈਂ ਉਸੇ ਤਰ੍ਹਾਂ ਕਰ ਰਿਹਾ, ਗੁਰੂ ਸਾਹਿਬ ਕਰਾ ਰਹੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਣਾਂ ਨੇ ਕੁਝ ਸਮਾਂ ਅਕਾਲ ਤਖ਼ਤ ਸਾਹਿਬ 'ਤੇ ਜਥੇਦਾਰੀ ਦੇ ਰੂਪ ਵਿੱਚ ਵੀ ਸਮੁੱਚੇ ਪੰਥ ਦੇ ਵਿੱਚ ਉਹਨਾਂ ਨੇ ਨਿਭਾਈ। ਉਹਨਾਂ ਦਾ ਪ੍ਰਸੰਗ ਹੁਣ ਚੱਲਣ ਲੱਗਾ ਸ਼ਹੀਦੀ ਦਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਾਰੇ ਦੱਸਦੇ ਨੇ, ਮਨੀ ਸਿੰਘ ਜੀ ਰੱਖ ਸਿੱਖੀ ਮਹਾਂ ਸ਼ਹੀਦੀ ਲੀਤ। ਉਹਨਾਂ ਆਪਣੀ ਸਿੱਖੀ ਨਿਭਾਈ। ਦੋ ਪੁੱਤਰ ਭਾਈ ਮਨੀ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਪੁੱਠੀ ਖੱਲ ਲਾ ਕੇ ਸ਼ਹੀਦ ਕੀਤੇ। ਜਦੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨਾ ਸੀ ਨਾ, ਵੱਡਾ ਭਰਾ ਇੱਕ ਭਰਾ ਸ਼ਹੀਦ ਕੀਤਾ, ਨਾਲ ਦੋ ਪੁੱਤਰ, ਉਹ ਅੱਖਾਂ ਦੇ ਸਾਹਮਣੇ ਭਾਈ ਮਨੀ ਸਿੰਘ ਜੀ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਉਹਨਾਂ ਦੀ ਪੁੱਠੀ ਖੱਲ ਲਾਈ ਪਹਿਲਾਂ, ਅਤੇ ਪੁੱਠੀ ਖੱਲ ਲਾ ਕੇ ਫਿਰ ਉਹਨਾਂ ਨੂੰ ਸ਼ਹੀਦ ਕੀਤਾ। ਜਦੋਂ ਆਪਾਂ ਕਹਿੰਦੇ ਨਾ ਪੁੱਠੀਆਂ ਖੱਲਾਂ ਲਵਾਈਆਂ, ਅਤੇ ਉਦੋਂ ਭਾਈ ਮਨੀ ਸਿੰਘ ਦੇ ਜਿੱਥੇ ਜੈ ਸਿੰਘ ਖੱਲ ਘੱਟ ਇੱਥੇ ਆਪਣੇ ਨੇੜੇ ਬਾਰਨ ਦੇ ਉਹਨਾਂ ਦਾ ਧਿਆਨ ਆਉਂਦਾ, ਉੱਥੇ ਭਾਈ ਮਨੀ ਸਿੰਘ ਦੇ ਪੁੱਤਰਾਂ ਦੀ ਵੀ ਬਾਤ ਆਉਂਦੀ ਹੈ ਨਾਲ। ਤੋ ਇਹੋ ਜਿਹੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਸਿੱਖੀ ਨਿਭਾਈ ਆ ਆਪਣੀ, ਪੰਥ ਕੋਲੋਂ ਮੰਗੀਏ ਮੰਗੀ, ਖਾਲਸਾ ਜੀ ਮੇਰੀ ਅਰਦਾਸ ਕਰਿਓ, ਮੇਰੀ ਸਿੱਖੀ ਤੋੜ ਅੰਤਲੇ ਸਾਹਾਂ ਤੱਕ ਨਿਭ ਜਾਵੇ। ਚਾਰ ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ, ਅਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਮਨੀ ਸਿੰਘ ਤੂੰ ਇੰਨੀ ਸੇਵਾ ਕੀਤੀ ਆ ਗੁਰੂ ਘਰ ਦੀ, ਕੁਝ ਮੰਗ ਲਓ। ਪੁੱਤਰ ਸ਼ਹੀਦੀਆਂ ਪਾ ਗਏ ਨੇ, ਭਰਾ ਸ਼ਹੀਦੀਆਂ ਪਾ ਗਏ ਨੇ, ਕੋਈ ਥੋੜ੍ਹੀ ਸੇਵਾ ਨਹੀਂ ਤੁਹਾਡੀ, ਤੁਸੀਂ ਵੀ ਕੁਝ ਮੰਗ ਲਓ। ਅਤੇ ਭਾਈ ਮਨੀ ਸਿੰਘ ਨੇ ਬਾਜਾਂ ਵਾਲੇ ਸਵਾਮੀ ਜਦੋਂ ਹਜ਼ੂਰ ਸਾਹਿਬ ਨੂੰ ਗਏ ਨੇ ਨਾ, ਅਤੇ ਉਹਨਾਂ ਨੇ ਹੱਥ ਜੋੜ ਕੇ ਮੰਗ ਮੰਗੀ, ਸਾਹਿਬ ਜੀ ਜਿੰਨਾ ਚਿਰ ਜ਼ਿੰਦਗੀ ਹੈ ਨਾ ਆਪਣੇ ਘਰ ਦੀ ਸੇਵਾ ਬਖਸ਼ੀ ਰੱਖਿਓ, ਅਤੇ ਸਿੱਖੀ ਅੰਤਲੇ ਸਾਹਾਂ ਤੱਕ ਨਿਭ ਜਾਏ। ਕੀ ਨੇ ਸੰਸਾਰ ਦੇ ਪਦਾਰਥ ਜਿੱਥੇ ਆਹ ਦਾਤ ਹੈ, ਅਸੀਂ ਇਹਨਾਂ ਦੇ ਵਾਰਸ ਹਾਂ ਗੁਰੂ ਖਾਲਸਾ ਜੀ, ਇਹ ਸਾਡੇ ਸ਼ਹੀਦ ਨੇ ਜਿਨ੍ਹਾਂ ਨੇ ਕੇਵਲ ਸਿੱਖੀ ਨੂੰ ਮੁੱਖ ਰੱਖਿਆ। ਅੱਜ ਅਸੀਂ ਆਪਣੇ ਸਵਾਰਥਾਂ ਨੂੰ ਮੁੱਖ ਰੱਖਦੇ ਹਾਂ ਵੀ ਮੇਰਾ ਸਵਾਰਥ ਕਿੱਥੋਂ ਸਿੱਧ ਹੁੰਦਾ ਹੈ, ਉਸ ਸਵਾਰਥ ਨੂੰ ਸਿੱਧ ਕਰਨ ਵਾਸਤੇ ਕਿਤੇ ਦੇ ਕਿਤੇ ਬੰਦਾ ਜਿੱਧਰ ਕੋਈ ਮਾੜਾ ਜਿਹਾ ਸਵਾਰਥ ਪੂਰਾ ਹੁੰਦਾ ਉੱਧਰ ਜਾ ਰਲਦਾ। ਆ ਜਿਹੜੇ ਪਿੱਛੇ ਜੀ ਇੱਕ ਵੇਖਿਆ, ਕਹਿਣ ਲੱਗੇ ਜੀ ਸਾਡੇ ਨਾਲੋਂ ਤਾਂ ਉਹ ਫਲਾਣੇ, ਮੈਂ ਨਾਂ ਨਹੀਂ ਲੈਂਦਾ, ਕਹਿੰਦੇ ਜੀ ਸਾਡੇ ਨਾਲੋਂ ਫਲਾਣੇ ਚੰਗੇ ਨੇ, ਅਸੀਂ ਤਾਂ ਉਹ ਬਣ ਜਾਈਏ। ਕੋਈ ਸਿੱਖ ਹੀ ਸੀ ਅੰਮ੍ਰਿਤਧਾਰੀ, ਅਤੇ ਕੋਈ ਮਾੜਾ ਮੋਟਾ ਗੁਰੂ ਘਰ ਦੇ ਵਿੱਚ ਪ੍ਰਬੰਧਾਂ 'ਚ ਕਿਤੇ ਕੋਈ ਹੋ ਜਾਂਦੀ ਹੈ ਕਮੀ, ਇਨਸਾਨ ਹੀ ਹੈ ਨਾ ਸਾਰੇ। ਉਹ ਕਹਿੰਦੇ ਜੀ ਅਸੀਂ ਤਾਂ ਉਹ ਬਣ ਜਾਈਏ ਚੰਗਾ। ਮੈਂ ਲਾਗੇ ਬੈਠਾ ਸੀ ਬੜਾ ਅਫਸੋਸ ਨਾਲ, ਮੈਂ ਆਖਿਆ ਵੀ ਤੂੰ ਬਣ ਨਹੀਂ ਚੱਲਿਆ, ਤੂੰ ਬਣ ਗਿਆ ਜਦੋਂ ਕਹਿ ਦਿੱਤਾ, ਬਣ ਗਿਆ ਤੂੰ, ਉਹ ਹੁਣ ਤੂੰ ਨਾਂ ਦਾ ਹੀ ਰਹਿ ਗਿਆ ਸਿੱਖ। ਇੰਨੀ ਕੱਚੀ ਸਿੱਖੀ ਵੀ ਕਿਸੇ ਦੇ ਮਾੜਾ ਜਿਹਾ ਕਿਸੇ ਨੇ ਬੋਲ ਹੀ ਬੋਲ ਦਿੱਤਾ ਉਹਨੇ ਨਾਲ ਹੀ ਅਸੀਂ ਚੱਲੇ ਹਾਂ ਜੀ ਧਰਮ ਛੱਡ ਕੇ ਸਿੱਖ। ਉਹ ਕਾਹਦੇ ਸਿੱਖ ਨੇ ਭਾਈ, ਇੱਥੇ ਬੰਦ ਬੰਦ ਕੱਟਿਆ ਜਾ ਰਿਹਾ, ਕੋਈ ਲਾਲਚ ਥੋੜ੍ਹੇ ਨਹੀਂ ਦਿੱਤੇ, ਜਗੀਰਾਂ ਦੇਣ ਨੂੰ ਤਿਆਰ ਸੀ। ਧੰਨ ਸਾਹ ਨੇ ਗੁਰੂ ਕੇ ਲਾਲ ਜਿਹਨਾਂ ਆਖਿਆ ਸਾਨੂੰ ਜਗੀਰਾਂ ਨਹੀਂ ਚਾਹੀਦੀਆਂ, ਸਾਨੂੰ ਗੁਰੂ ਕੀ ਸਿੱਖੀ ਚਾਹੀਦੀ ਆ, ਉਹ ਵੀ ਅੰਤਲੇ ਸਾਹਾਂ ਤੱਕ ਕੇਸਾਂ ਸਵਾਸਾਂ ਨਾਲ ਨਿਭ ਜਾਏ, ਉਹ ਸਿੱਖ। ਅਤੇ ਅੱਜ ਦੇ ਸਿੱਖ ਝੱਟ ਅਸੀਂ ਚੱਲੇ ਹਾਂ ਜੀ, ਅਸੀਂ ਤਾਂ ਫਲਾਣੇ ਪੰਥ 'ਚ ਚੱਲੇ ਹਾਂ ਜੀ, ਫਲਾਣੇ ਮਤ 'ਚ ਚੱਲੇ ਹਾਂ। ਉਹਨਾਂ ਬਾਬਤ ਮੈਂ ਕਹਿੰਦਾ ਵੀ ਜੇ ਤੁਸੀਂ ਕੱਲ੍ਹ ਜਾਣਾ ਅੱਜ ਜਾਓ। ਉਹ ਜਿਵੇਂ ਕਹਿ ਦਿੰਦੇ ਨੇ ਨਾ ਕਹਾਵਤ ਵੀ ਗੱਡਾ ਨਹੀਂ ਅੜਿਆ ਤੁਹਾਡੇ ਬਿਨਾਂ, ਵੀ ਕਿੰਨੀ ਕੁ ਸਿੱਖੀ ਤੁਹਾਡੇ ਅੰਦਰ ਪ੍ਰਪੱਖ, ਕਿੰਨਾ ਕੁ ਜਜ਼ਬਾ, ਕਿੰਨਾ ਕੁ ਭਰੋਸਾ ਤੁਸੀਂ ਗੁਰੂ 'ਤੇ ਰੱਖਦੇ ਹੋ। ਇਹ ਗੱਲ ਮੈਂ ਦੁਖਾਂਤ ਨਾਲ ਕਹਿ ਰਿਹਾ ਹਾਂ ਵੀ ਇੰਨੀ ਕੱਚੀ ਸਿੱਖੀ ਹੋ ਗਈ ਸਾਡੀ ਵੀ ਮਾੜਾ ਮੋਟਾ ਕੋਈ ਬੋਲ ਕਬੋਲ ਹੀ ਬੋਲਦੇ, ਉਹਨੇ ਨਾਲ ਹੀ ਹਾਈਪਰ ਹੋ ਕੇ ਜੀ ਅਸੀਂ ਤਾਂ ਸਿੱਖ ਪੰਥ ਹੀ ਛੱਡਣ ਲੱਗੇ ਹਾਂ, ਧਰਮ ਹੀ ਛੱਡ ਕੇ ਚੱਲੇ। ਉਹ ਟਟੀਰੀ ਨੇ ਆਕਾਸ਼ ਨੂੰ ਲੱਤਾਂ ਕੀਤੀਆਂ ਹੋਈਆਂ, ਪੁੱਛਿਆ ਕਿਉਂ ਕੀਤੀਆਂ, ਉਹ ਕਹਿੰਦੀ ਮੇਰੀਆਂ ਲੱਤਾਂ 'ਤੇ ਤਾਂ ਆਕਾਸ਼ ਟੁੱਕਿਆ, ਵੀ ਨੇ ਮੈਂ ਲੱਤਾਂ ਥੱਲੇ ਕਰ ਲਈਆਂ ਅਤੇ ਆਕਾਸ਼ ਡਿੱਗ ਪੈਣਾ। ਟਟੀਰੀ ਦੀਆਂ ਲੱਤਾਂ ਵੇਖੀਆਂ ਕਦੇ? ਉਹ ਹਾਲ ਇਹਨਾਂ ਦਾ ਇਹੋ ਜਿਹੇ ਲੋਕਾਂ ਦਾ ਹੈ ਜਿਹੜੇ ਕਹਿੰਦੇ ਜੀ ਅਸੀਂ ਚੱਲੇ ਹਾਂ, ਵੀ ਜਿਵੇਂ ਸੋਚਦੇ ਆ ਵੀ ਸਾਡੇ ਮੋਢਿਆਂ ਦੇ ਉੱਤੇ ਹੀ ਸਿੱਖੀ ਦਾ ਭਾਰ ਜਿਹੜਾ ਉਹ ਅਸੀਂ ਚੁੱਕਿਆ ਹੋਇਆ, ਬਸ ਸਾਡੇ ਕਰਕੇ ਹੀ ਹਾਂ ਅਸੀਂ, ਪਰ ਇਹ ਸਿੱਖੀ ਦਾ ਭਾਰ ਇਹਨਾਂ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਹੈ। ਇਹ ਸਿੱਖੀ ਦੇ ਮਹਿਲ ਥੱਲੇ ਇਹੋ ਜਿਹੇ ਕੱਚਿਆਂ ਪਿੱਲਿਆਂ ਦੇ ਮੋਢੇ ਨਹੀਂ ਕਿ ਮਹਿਲ ਡਿੱਗ ਜਾਏਗਾ। ਇਹ ਸਿੱਖੀ ਦੇ ਮਹਿਲ ਥੱਲੇ ਹਜ਼ਾਰਾਂ ਨਹੀਂ ਲੱਖਾਂ ਸ਼ਹੀਦਾਂ ਦੇ ਸਿਰਾਂ ਦੇ ਮੁਨਾਰਾਂ ਦੇ ਮੁਨਾਰ ਨੇ। ਦੁਨੀਆਂ ਦੇ ਕਿਸੇ ਮਤ ਵਿੱਚ ਕਿਸੇ ਧਰਮ ਦੇ ਵਿੱਚ ਸ਼ਹੀਦਾਂ ਦੇ ਗੰਜ ਨਹੀਂ ਮਿਲਣਗੇ ਤੁਹਾਨੂੰ। ਕੇਵਲ ਇੱਕ ਗੁਰੂ ਕਲਗੀਧਰ ਦਾ ਇਹ ਪੰਥ ਹੈ, ਸਿੱਖ ਪੰਥ, ਖਾਲਸਾ ਪੰਥ, ਜਿਹਦੇ ਵਿੱਚ ਸ਼ਹੀਦਾਂ ਦੇ ਗੰਜ ਤੁਸੀਂ ਵੇਖੋਗੇ, ਜਿੱਥੇ ਸ਼ਹੀਦਾਂ ਦੇ ਸਿਰਾਂ ਦੇ ਗੰਜ, ਗੰਜ ਦਾ ਮਤਲਬ ਢੇਰ ਲਾ ਕੇ ਉਸਾਰੇ ਗਏ। ਗੰਜ, ਗੰਜ ਦਾ ਮਤਲਬ ਹੁੰਦਾ ਵੀ ਉੱਚਾ ਢੇਰ ਲਾ ਦੇਣਾ। ਵੈਸੇ ਇੱਕ ਗੰਜ ਇੰਨਾ ਉੱਚਾ ਹੁੰਦਾ ਵੀ ਸਿਰ ਉਤਾਂਹ ਨੂੰ ਚੁੱਕ ਕੇ ਵੇਖੀਏ ਤੇ ਪੱਗ ਪਿੱਛੇ ਡਿੱਗ ਜਾਏ। ਉਹ ਕੇਵਲ ਸ਼ਹੀਦ ਗੰਜ ਇਹ ਕੇਵਲ ਖਾਲਸੇ ਪੰਥ ਵਿੱਚ ਨੇ ਗੁਰੂ ਖਾਲਸਾ ਜੀ। ਅੱਜ ਆ ਕੱਚੇ ਪਿੱਲਿਆਂ ਵਾਲੀਆਂ ਗੱਲਾਂ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਨੇ, ਬੜਾ ਡਾਢਾ ਦੁੱਖ ਹੁੰਦਾ ਉਸ ਵੇਲੇ ਸੁਣ ਕੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਕਿੰਨਾ ਔਖਾ ਸਮਾਂ, ਇਹ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਜਦੋਂ ਸੁਣਦੇ ਹਾਂ ਪੜ੍ਹਦੇ ਹਾਂ ਆ ਲੂੰ ਖੜੇ ਹੋ ਜਾਂਦੇ ਆ ਸੁਣ ਪੜ੍ਹਨ ਵਾਲਿਆਂ ਦੇ। ਮੈਨੂੰ ਨੌਜਵਾਨ ਵੀਰਾਂ ਦੇ ਬਹੁਤ ਸਾਰੇ ਫੋਨ ਆਉਂਦੇ ਆ, ਕਹਿੰਦੇ ਗਿਆਨੀ ਜੀ ਇਹ ਕਥਾ ਸੁਣਨ ਕੇ ਜਜ਼ਬਾ ਪੈਦਾ ਹੁੰਦਾ ਪੰਥ ਪ੍ਰਤੀ, ਵੀ ਸਾਡਾ ਪੰਥ ਇੰਨਾ ਉੱਚਾ ਹੈ। ਆਮ ਕਰਕੇ ਇਸ ਗ੍ਰੰਥ ਦੀ ਕਥਾ, ਮਾਫ ਕਰਨਾ, ਗੁਰੂ ਸਾਹਿਬ ਦੇ ਚਰਨਾਂ 'ਚ ਮੈਂ ਕੋਈ ਆਪਣੀ ਵਡਿਆਈ ਵਾਸਤੇ ਨਹੀਂ ਕਰਦਾ ਬਚਨ, ਇਹ ਕਥਾ ਬਹੁਤ ਘੱਟ ਗਿਆਨੀ ਸਿੰਘ ਕਰਦੇ ਆ। ਹਰ ਗੁਰੂ ਘਰ ਵਿੱਚ ਜਦੋਂ ਗੁਰਪ੍ਰਤਾਪ ਦੀ ਕਥਾ ਦਾ ਭੋਗ ਪਵੇ, ਪੰਥ ਪ੍ਰਕਾਸ਼ ਦੀ ਕਥਾ ਹੋਵੇ। ਹੁਣ ਮਰਿਆਦਾ ਚੱਲ ਪਈ ਹੈ ਗੁਰੂ ਸਾਹਿਬ, ਆ ਤੀਜੀ ਕਥਾ 'ਚੋਂ ਚੱਲ ਰਹੀ ਹੈ ਇੱਥੇ ਆਪਣੇ ਸਥਾਨ 'ਤੇ ਨੌਵੇਂ ਪਾਤਸ਼ਾਹ ਦੇ। ਇਹ ਤੀਸਰੀ ਕਥਾ ਦਾਸ ਕੋਲੋਂ ਸਤਿਗੁਰੂ ਜੀ ਕਰਾ ਰਹੇ ਨੇ ਅਤੇ ਹੁਣ ਹੋਰ ਸਥਾਨਾਂ 'ਤੇ ਵੀ ਪਰੰਪਰਾ ਚੱਲ ਪਈ ਹੈ, ਅੱਗੇ ਹੋਰ ਵੱਧ ਜਾਏਗੀ। ਇਹ ਤਾਂ ਹਰ ਗੁਰੂ ਘਰ ਵਿੱਚ ਪੰਥ ਪ੍ਰਕਾਸ਼ ਦੀ ਕਥਾ ਹੋਣੀ ਚਾਹੀਦੀ ਹੈ। ਸੈਂਕੜੇ ਨੌਜਵਾਨ ਉਹ ਮੁੜ ਕੇ ਆਏ ਨੇ ਇਸ ਕਥਾ ਨੂੰ ਸੁਣ ਕੇ ਸਿੱਖੀ ਵਾਲੇ ਪਾਸੇ, ਵੀ ਸਾਡਾ ਵਿਰਸਾ ਇੰਨਾ ਉੱਚਾ। ਕੇਵਲ ਸਿੱਖੀ ਮੁੱਖ ਸੀ ਉਹਨਾਂ ਵਾਸਤੇ ਕਿ ਸਿੱਖੀ ਦਾ ਬੀਜ ਜਿਹੜਾ ਗੁਰੂ ਨਾਨਕ ਸਾਹਿਬ ਨੇ ਬੀਜਿਆ ਇਹ ਰਹਿ ਜਾਏ। ਸਾਡਾ ਕੀ ਹੈ, ਸਰੀਰ ਤਾਂ ਬਿਰਸਣੇ ਨੇ, ਇਹ ਸਦੈਵੀ ਤਾਂ ਨਹੀਂ ਹਨ, ਪਰ ਸਿੱਖੀ ਰਹਿ ਜਾਏ। ਉਸ ਸਿੱਖੀ ਨੂੰ ਰੱਖਣ ਵਾਸਤੇ ਉਹਨਾਂ ਨੇ ਹਰ ਹੀਲਾ, ਹਰ ਵਸੀਲਾ ਜੋ ਉਹਨਾਂ ਕੋਲੋਂ ਹੋ ਸਕਿਆ, ਬਣ ਸਕਿਆ, ਉਹਨਾਂ ਨੇ ਕੀਤਾ। ਪਰ ਅਸੀਂ ਕੀ ਕਰ ਰਹੇ ਹਾਂ, ਹੁਣ ਉਹ ਸਾਨੂੰ ਤੁਲਨਾਤਮਕ ਅਧਿਐਨ ਕਰਨਾ ਪਵੇਗਾ ਉਹਨਾਂ ਨਾਲ ਜਿਹਨਾਂ ਦੀ ਕਥਾ ਸੁਣ ਰਹੇ ਹਾਂ, ਅਤੇ ਅੱਜ ਦੇ ਆਪਣੇ ਵੀਰਾਂ ਨਾਲ, ਆਪਣੇ ਨਾਲ, ਵੀ ਅਸੀਂ ਕੀ ਕਰ ਰਹੇ ਹਾਂ ਅਤੇ ਉਹਨਾਂ ਨੇ ਕੀ ਕੀਤਾ ਸੀ। ਜਦੋਂ ਇਹ ਤੁਲਨਾਤਮਕ ਅਧਿਐਨ ਹੋਵੇਗਾ ਫਿਰ ਪਤਾ ਲੱਗੇਗਾ ਵੀ ਸਾਡੇ 'ਚ ਕਮੀਆਂ ਕੀ ਨੇ। ਉਹਨਾਂ ਨੇ ਕੇਵਲ ਸਿੱਖੀ ਮੁੱਖ ਰੱਖੀ, ਅਸੀਂ ਆਪਣੇ ਸਵਾਰਥ ਮੁੱਖ ਰੱਖ ਲਏ ਨੇ ਕਿ ਸਾਡਾ ਸਵਾਰਥ, ਸਾਡਾ ਉੱਲੂ ਜਿੱਥੇ ਸਿੱਧਾ ਹੁੰਦਾ ਕਰ ਲਈਏ। ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ। ਉਹ ਜੇ ਲਾਹੌਰ ਦੇ ਨਖਾਸ ਚੌਂਕ ਵਿੱਚ ਵੀ ਗਏ ਨੇ ਨਾ ਭਾਈ ਮਨੀ ਸਿੰਘ, ਜਿੱਥੇ ਉਹਨਾਂ ਦਾ ਬੰਦ ਬੰਦ ਕੱਟਿਆ ਜਾਣਾ ਸੀ, ਹੁਕਮ ਹੋ ਗਿਆ ਸੀ, ਅਤੇ ਲਾਹੌਰ ਦੇ ਨਖਾਸ ਚੌਂਕ ਵਿੱਚ ਬੈਠੇ ਵੀ ਕਹਿ ਰਹੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੇ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੇ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੇ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੇ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਮਨੀ ਸਿੰਘ ਜੀ ਰੱਖ ਸਿੱਖੀ ਮਹਾਂ ਸ਼ਹੀਦੀ ਲੀਤ, ਕਹਿੰਦੇ ਸਿੱਖੀ ਰੱਖੀ ਹੈ ਔਰ ਸਿੱਖੀ ਰੱਖ ਕੇ ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ ਉਸ ਮਹਾਨ ਯੋਧੇ ਦਾ, ਦਰਬਾਰ ਸਾਹਿਬ ਦੇ ਉਸ ਮਹਾਨ ਮੁੱਖ ਵਜ਼ੀਰ ਦਾ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਆਨੰਦ ਪਿਆਰੇ ਦਾ ਇਤਿਹਾਸ ਆਪ ਜੀ ਸਰਵਣ ਕਰੋ।
ਚੋਪਈ ਮਨੀ ਸਿੰਘ ਤੋਂ ਸੰਤ ਸੁਜਾਨ।
ਭਾਈ ਮਨੀ ਸਿੰਘ ਜੀ ਸੰਤ ਵੀ ਸਨ, ਉਹ ਸੰਤ ਵੀ ਨੇ, ਭਾਈ ਵੀ ਨੇ ਤੇ ਸੰਤ ਵੀ ਨੇ। ਸੁਜਾਨ ਬੜੇ ਸਿਆਣੇ ਸੰਤ ਨੇ, ਸੁਜਾਨ ਸੰਤ ਨਾਂ ਦੇ ਸੰਤ ਨਹੀਂ ਸੀ, ਵਾਕਈ ਸੰਤ ਸੀ। ਇਹੋ ਜੀ ਮਹਾਨ ਪਦਵੀ ਦੇ ਮਾਲਕ,
ਜਤੀ ਸਤੀ ਉਹ ਧਿਆਨੀ ਮਾਨ।
ਜਤੀ ਵੀ ਨੇ, ਹੁਣ ਤੁਸੀਂ ਆਖੋਗੇ ਵੀ ਦਸ ਪੁੱਤਰ ਸੀ ਉਹਨਾਂ ਦੇ, ਸੱਤ ਪੁੱਤਰ ਇੱਕ ਚ ਹੋਏ ਤੇ ਤਿੰਨ, ਕਿਉਂਕਿ ਪਹਿਲਾਂ ਭਾਈ ਮਨੀ ਸਿੰਘ ਦੀ ਜਿਹੜੀ ਘਰਵਾਲੀ ਸੀ ਮਾਤਾ ਸੀਤਾ ਉਹ ਚਲਾਣੇ ਕਰ ਗਈ, ਦੂਜੀ ਸ਼ਾਦੀ ਹੋਈ ਉਹਦੇ ਚੋਂ ਤਿੰਨ ਬੱਚਿਆਂ ਨੇ ਹੋਰ ਜਨਮ ਲਿਆ, ਦਸ ਪੁੱਤਰ ਸਨ। ਹੁਣ ਦਸ ਪੁੱਤਰ ਨੇ ਗ੍ਰਿਸਤੀ ਨੇ ਜਤੀ ਕਿਵੇਂ ਹੋ ਗਏ? ਕੋਈ ਸਵਾਲ ਨਾ ਕਰੇਗਾ ਭਾਈ ਰਤਨ ਸਿੰਘ ਜੀ ਦੇ ਉੱਤੇ ਵੀ ਤੁਸੀਂ ਕਹਿੰਦੇ ਹੋ ਜਤੀ ਸੀ, ਇੱਥੇ ਲਿਖੇ ਨਾਲੇ ਕਹਿੰਦੇ ਦਸ ਪੁੱਤਰ ਸੀ, ਵੀ ਜਾਂ ਕਹਿ ਲਓ ਗ੍ਰਿਸਤੀ ਸੀ ਜਾਂ ਕਹਿ ਲਓ ਜਤੀ ਸੀ। ਖਾਲਸੇ ਵਿੱਚ ਜਤੀ ਪਤਾ ਕੌਣ ਹੈ? ਖਾਲਸੇ 'ਚ ਜਤੀ ਆ ਜਿਹੜਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਉਣਾ, ਇਹ ਖਾਲਸੇ ਵਿੱਚ ਜਤੀ ਹੈ। ਜਿਹੜਾ ਕੇਵਲ ਆਪਣਾ ਪਤਨੀ ਵਰਤ, ਜੇ ਪਤਨੀ ਪਤੀ ਵਰਤ ਧਰਮ ਨਿਭਾਉਂਦੀ ਹੈ ਤੇ ਫਿਰ ਪਤੀ ਦਾ ਵੀ ਕਰਤੱਵ ਹੈ ਉਹ ਆਪਣਾ ਪਤਨੀ ਵਰਤ ਧਰਮ ਨਿਭਾਵੇ। ਜੇ ਪਤੀ ਆਪਣੀ ਇਸਤਰੀ ਦਾ ਮਾੜਾ ਕਰੈਕਟਰ ਬਰਦਾਸ਼ਤ ਨਹੀਂ ਕਰ ਸਕਦਾ ਤੇ ਫਿਰ ਉਹਦੀ ਪਤਨੀ ਉਹਦਾ ਮਾੜਾ ਕਰੈਕਟਰ ਕਿਵੇਂ ਬਰਦਾਸ਼ਤ ਕਰੇ? ਕਲਗੀਧਰ ਦੇ ਬਚਨ ਨੇ, ਉਹ ਬਚਨ ਜਿਹੜੇ ਗੁਰਦੇਵ ਨੇ ਚਰਿੱਤਰਾਂ 'ਚ ਕਹੇ ਨੇ ਦਸਮ ਗ੍ਰੰਥ ਸਾਹਿਬ 'ਚ, ਭਾਈ ਮਨੀ ਸਿੰਘ ਹੋਣਾ ਨੇ ਸੰਕਲਨ ਕਰਕੇ ਲਿਖੇ ਨੇ। ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਯਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ। ਕਲਗੀਧਰ ਕਹਿੰਦੇ ਮੇਰੇ ਪਿਤਾ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਹੁਕਮ ਕੀਤਾ ਜਦੋਂ ਮੈਂ ਸੁਧ 'ਚ ਆਇਆ, ਉਹਨਾਂ ਨੇ ਆਖਿਆ ਮੈਨੂੰ ਹੇ ਮੇਰੇ ਪੁੱਤਰ ਜਦੋਂ ਤੱਕ ਤੇਰੇ ਸਰੀਰ 'ਚ ਪ੍ਰਾਣ ਨੇ, ਕਹਿੰਦੇ ਜੋ ਮੇਰੇ ਪਿਤਾ ਨੇ ਮੈਨੂੰ ਕਿਹਾ ਖਾਲਸਾ ਜੀ ਤੁਸੀਂ ਮੇਰੇ ਪੁੱਤਰ ਹੋ, ਮੈਂ ਤੁਹਾਨੂੰ ਕਹਿਣ ਲੱਗਾ, ਕਿਉਂਕਿ ਪਿਤਾ ਪੁਰਖ ਹੀ ਆ ਰਿਹਾ ਨਾ ਇਹ ਵਿਰਾਸਤ, ਮੇਰੇ ਪਿਤਾ ਨੇ ਜੋ ਮੈਨੂੰ ਦਿੱਤਾ ਮੈਂ ਤੁਹਾਨੂੰ ਦੇਣ ਲੱਗਾ, ਤੁਸੀਂ ਖਾਲਸਾ ਮੇਰੇ ਪੁੱਤਰ ਹੋ ਨਾ। ਪੂਤ ਯਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨਿਤ ਤੁਮ ਨੇਹੇ ਬੜਈਐ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਐ। ਸੁਪਨੇ ਵਿੱਚ ਵੀ ਚਿੰਤਨ ਨਾ ਹੋਵੇ, ਸੁਪਨੇ 'ਚ ਵੀ ਪਰ ਇਸਤਰੀ ਦਾ ਜਾਂ ਪਰ ਪੁਰਖ ਦਾ। ਵਿਧੀ ਵਿਧਾਨ ਬਣਾਇਆ ਖਾਲਸੇ ਦਾ ਜਿਹਨੂੰ ਆਪਾਂ ਰਹਿਤ ਨਾਮੇ ਕਹਿੰਦੇ ਹਾਂ, ਇਹਨੂੰ ਕਹਿੰਦੇ ਵਿਧੀ ਵਿਧਾਨ। ਜਿਹੜਾ ਵਿਧੀ ਵਿਧਾਨ ਬਣਾਇਆ ਉਹਦੇ 'ਚ ਬਕਾਇਦਾ ਚਾਰ ਬੱਜਰ ਕੁਰੈਤਾਂ 'ਚੋਂ ਇੱਕ ਇਹ ਬੱਜਰ ਕੁਰੈਤ, ਪਰ ਇਸਤਰੀ ਗਾਮੀ ਨਹੀਂ ਹੋਣਾ, ਪਰ ਪੁਰਖ ਗਾਮੀ ਨਹੀਂ ਹੋਣਾ। ਇਸਤਰੀ ਵਾਸਤੇ ਵੀ ਓਨਾ ਹੀ ਹੈ ਨਾ ਜਿੰਨਾ ਮਰਦ ਵਾਸਤੇ, ਇਹ ਸਮਾਨਤਾ ਹੈ ਪੰਥ ਵਿੱਚ। ਤੋ ਭਾਈ ਮਨੀ ਸਿੰਘ ਜੀ ਜਤੀ ਨੇ, ਕਿਉਂਕਿ ਉਸ ਇਸਤਰੀ ਦੇ ਨਾਲ ਸੰਬੰਧ ਜਿਨ੍ਹਾਂ ਦਾ ਲੜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਹਨੂੰ ਆਪਣਾ ਪੱਲਾ ਫੜਾਇਆ ਸੀ, ਇਸ ਕਰਕੇ ਭਾਈ ਸਾਹਿਬ ਬਾਰੇ ਸ਼ਬਦ ਵਰਤਿਆ ਜਤੀ, ਦੂਜਾ ਸ਼ਬਦ ਵਰਤਿਆ ਸਤੀ, ਸਤੀ ਵੀ ਨੇ ਭਾਈ ਮਨੀ ਸਿੰਘ ਜੀ, ਸੱਤ ਕਹਿੰਦੇ ਆ ਜੋ ਰਸਨਾ ਤੋਂ ਬੋਲਦੇ ਆ, ਇਹ ਨਹੀਂ ਜੋ ਹਿਰਦੇ ਵਿੱਚ ਹੈ ਉਹ ਜ਼ੁਬਾਨ 'ਤੇ ਨਹੀਂ, ਜੋ ਜ਼ੁਬਾਨ 'ਤੇ ਆ ਉਹ ਹਿਰਦੇ ਵਿੱਚ ਨਹੀਂ, ਜੋ ਹਿਰਦੇ ਵਿੱਚ ਹੈ ਉਹੀ ਰਸਨਾ 'ਤੇ ਹੈ, ਸਤੀ ਹਨ। ਫਿਰ ਉਹ ਧਿਆਨੀ ਮਾਨ, ਧਿਆਨੀ ਵੀ ਨੇ, ਧਿਆਨ ਧਾਰਦੇ ਨੇ ਸਤਿਗੁਰਾਂ ਦਾ, ਜੇ ਕਲਗੀਧਰ ਸੱਚਖੰਡ ਚਲੇ ਗਏ ਤੇ ਬਾਅਦ ਵਿੱਚ ਵੀ ਗੁਰਦੇਵ ਦੀ ਮੂਰਤ ਦਾ ਧਿਆਨ ਹਿਰਦੇ 'ਚ ਧਾਰਨ ਕਰਕੇ ਦਰਬਾਰ ਸਾਹਿਬ ਵਿੱਚ ਬੈਠੇ ਭਾਈ ਮਨੀ ਸਿੰਘ ਨੇ ਘੰਟਿਆਂ ਬੱਧੀ ਨੇਤਰਾਂ 'ਚੋਂ ਨੀਰ ਵਹਾਉਣਾ, ਬਾਜਾਂ ਵਾਲੇ ਸਾਹਿਬ ਦੀ ਮੂਰਤ ਨੂੰ ਚਿਤਵਣਾ। ਪੁੱਤਰ ਚੇਤੇ ਨਹੀਂ ਸੀ ਆਉਂਦੇ ਵੀ ਮੇਰੇ ਪੁੱਤਰ ਸ਼ਹੀਦ ਹੋ ਗਏ ਨੇ, ਬਚਿੱਤਰ ਸਿੰਘ ਹੋਣੀ, ਉਦੇ ਸਿੰਘ ਹੋਣੀ, ਭਰਾ ਨਹੀਂ ਸੀ ਚੇਤੇ ਆਉਂਦੇ, ਕੇਵਲ ਕਲਗੀਆਂ ਵਾਲੇ ਪਾਤਸ਼ਾਹ ਦਾ ਸਰੂਪ ਚੇਤੇ ਆਉਂਦਾ ਸੀ ਹਿਰਦੇ 'ਚ। ਪਤੰਗੇ ਜਿਵੇਂ ਅੱਗ ਦੇ ਉੱਤੇ ਆਪਣਾ ਆਪ ਨਿਸ਼ਾਵਰ ਕਰ ਦਿੰਦੇ ਆ ਨਾ, ਬਸ ਇਹ ਬਿਰਤੀ ਸੀ ਵੀ ਮੈਂ ਆਪਣਾ ਸਭ ਕੁਝ ਮਹਾਰਾਜ ਜੀ ਤੋਂ ਕੁਰਬਾਨ ਕਰਦੇ ਹਾਂ। ਬਦਲੇ 'ਚ ਕੀ ਮਿਲੇ? ਗੁਰੂ ਕਲਗੀਧਰ ਦੀ ਸਿੱਖੀ। ਸਭ ਕੁਝ ਕੁਰਬਾਨ ਕਰਕੇ, 10 ਪੁੱਤਰ ਪੋਤਰੇ ਕੁਰਬਾਨ ਕਰਕੇ ਮੰਗਣਾ ਕੀ ਹੈ? ਮਹਾਰਾਜ ਆਪਣੇ ਚਰਨਾਂ ਦੀ ਸਿੱਖੀ। ਇਹੋ ਜੇ ਸਤੀ ਤੇ ਇਹੋ ਜੇ ਧਿਆਨੀ ਹਨ।
ਹਠੀ ਤਪੀ ਉਹ ਮਤ ਕੋ ਪੂਰੋ,
ਹਠੀ ਵੀ ਰੱਜ ਕੇ, ਹਠੀ ਹਠੀ ਇਹਨੇ ਕਿਹਾ ਨਾ, ਮਾਤਾ ਜੀ ਮਾਤਾ ਜੀ, ਸਰੀਰ ਦੇ ਵਿੱਚ ਖੇਚਲ ਹੈ ਪਰ ਸੇਵਾ ਵਿੱਚ ਕੋਈ ਆਲਸ ਨਹੀਂ। ਉਹ ਹੱਠ ਨਾਲ ਹੀ ਹੁੰਦਾ ਨਾ, ਵੀ ਸਰੀਰ ਜਦੋਂ ਬਜ਼ੁਰਗ ਦੀ ਵਿੱਚ ਮੰਨਦਾ ਨਹੀਂ ਸੀ ਫਿਰ ਵੀ ਹੱਠ ਤਪ ਨਾਲ। ਇੱਥੇ ਵੀ ਆਪ ਸੰਗਤ ਵਿੱਚ ਕਿਤਨੇ ਬਜ਼ੁਰਗ ਨੇ, ਭਾਵੇਂ ਸਰੀਰ ਘੱਟ ਕੰਮ ਕਰਦਾ ਫਿਰ ਵੀ ਸਹਿਜੇ ਸਹਿਜੇ ਵੀ ਕਥਾ 'ਤੇ ਜਾਣਾ ਹੀ ਜਾਣਾ, ਕੀਰਤਨ 'ਤੇ ਜਾਣਾ ਹੀ ਜਾਣਾ। ਇਹ ਹੱਠ ਹੈ, ਇਹ ਨਿਰਮਲ ਹੱਠ ਇਹਨੂੰ ਕਹਿੰਦੇ ਆ। ਇਹ ਹੰਕਾਰ ਵਾਲਾ ਹੱਠ ਨਹੀਂ, ਇਹ ਹੱਠ 'ਤੇ ਗੁਰੂ ਸਾਹਿਬ ਨੂੰ ਪ੍ਰਵਾਨ ਹੈ। ਇੱਦਾਂ ਦਾ ਕੋਈ ਹੱਠ ਕਰੇ ਨਾ ਬੈਠਾ ਜਾਵੇ ਤਾਂ ਵੀ ਮਨ ਮਾਰ ਕੇ ਬੈਠਣਾ, ਸੁਣਨੀ ਹੈ ਕਥਾ, ਸੁਣਨਾ ਹੈ ਕੀਰਤਨ। ਭਾਈ ਮਨੀ ਸਿੰਘ ਜੀ ਹੱਠੀ ਵੀ ਨੇ ਰੱਜ ਕੇ, ਫਿਰ ਉੱਥੇ ਤਪੀ ਵੀ ਨੇ, ਮਹਾਨ ਤਪਸਵੀ ਵੀ ਨੇ। ਕਿਤਨੀ ਬਾਣੀ ਰੋਜ਼, ਤਕਰੀਬਨ ਸਾਰੀ ਬਾਣੀ ਯਾਦ ਹੀ ਸੀ ਭਾਈ ਮਨੀ ਸਿੰਘ ਨੂੰ। ਬਚਪਨ ਤੋਂ ਤਾਂ 15 ਸਾਲ ਦੀ ਉਮਰ ਵਿੱਚ ਤਾਂ ਪੋਥੀਆਂ ਲਿਖਣੀਆਂ ਸ਼ੁਰੂ ਕਰਤੀਆਂ ਸੀ ਭਾਈ ਮਨੀ ਸਿੰਘ ਨੇ। ਸਾਰੀ ਜ਼ਿੰਦਗੀ ਸੇਵਾ ਕਰਦੇ ਰਹੇ ਪੋਥੀਆਂ ਲਿਖਣ ਦੀ, ਗੁਰਬਾਣੀ ਲਿਖਣ ਦੀ। ਅਤੇ ਗੁਰਬਾਣੀ ਲਿਖਣ ਦਾ ਪਤਾ ਕਿੱਡਾ ਵੱਡਾ ਪੁੰਨ ਹੈ। ਮਹਾਰਾਜ ਜੀ ਕਹਿੰਦੇ ਲਿਖਤੀ ਕੁੱਲ ਤਾਰਿਆ ਜੀਓ, ਲਿਖਣ ਵਾਲੇ ਆਪਣੀਆਂ ਕੁੱਲਾਂ ਤਾਰ ਲੈਂਦੇ ਜਿਹੜੇ ਗੁਰਬਾਣੀ ਲਿਖਦੇ ਹੱਥਾਂ ਨਾਲ, ਲਿਖਣ ਵਾਲੇ ਆਪਣੀਆਂ ਕੁੱਲਾਂ ਤਾਰ ਲੈਂਦੇ ਹੈ। ਤੋ ਭਾਈ ਸਾਹਿਬ ਉਹ ਕਹਿੰਦੇ ਮਹਾਨ ਤਪੀ ਵੀ ਨੇ ਮਤ ਕੋ ਪੂਰੋ, ਐਨ ਹੋਸ਼ ਹਵਾਸ਼ ਵਿੱਚ ਰਹਿੰਦੇ ਆ, ਬੜੇ ਸਿਆਣੀ ਮਤ ਦੇ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਹੈ ਉਸ ਮਤ ਦੇ ਧਾਰਨੀ ਹਨ।
ਸਹਿਨਸ਼ੀਲ ਉਹ ਦਿਲ ਕੋ ਸੂਰੋ,
ਸਹਿਨਸ਼ੀਲ ਸਹਿਨ, ਅੱਗੇ ਕਥਾ ਆਵੇਗੀ, ਅੱਜ ਤਾਂ ਨਹੀਂ ਆਉਣਾ ਉਹ ਪ੍ਰਸੰਗ, ਕੱਲ੍ਹ ਆਵੇਗਾ ਕਥਾ 'ਚ। ਸਹਿਨਸ਼ੀਲ ਇਹਨੇ, ਅੱਗੇ ਕਥਾ ਵਿੱਚ ਆਵੇਗਾ ਬਚਨ, ਕਹਿੰਦੇ ਬੰਦ ਬੰਦ ਕੱਟਣਾ, ਉਹ ਕਹਿੰਦੇ 4 ਟੁਕੜੇ ਕਰ ਦਿੰਦੇ ਹਾਂ ਵੀ ਗੋਡਿਆਂ ਤੋਂ ਅਤੇ ਇੱਥੋਂ ਬਾਹਾਂ ਤੋਂ ਇਹ 4। ਭਾਈ ਸਾਹਿਬ ਕਹਿੰਦੇ ਬੰਦ ਇੱਥੋਂ ਨਹੀਂ, ਉਂਗਲੀ ਦਾ ਇੱਕ ਪੋਟਾ ਕਹਿੰਦੇ ਇੱਥੋਂ ਸ਼ੁਰੂ ਹੁੰਦਾ ਹੈ, ਇੱਕ ਕਟਾ ਕੇ ਫਿਰ ਵਿਚਕਾਰਲੀ ਗੰਢ, ਫਿਰ ਤੀਜੀ, ਫਿਰ ਦੂਜੀ ਉਂਗਲ, ਉਹ ਕਾਲਾ ਜਿਹਾ ਪੈ ਕੇ ਸਿੱਧਾ ਗੁੱਟ ਕੱਟ ਕੇ ਨਾ ਮੋਢੇ ਤੋਂ ਕੱਟਣ ਲੱਗਾ। ਭਾਈ ਸਾਹਿਬ ਕਹਿੰਦੇ ਕੂਹਣੀ ਵਾਲਾ ਜੋੜ, ਬੰਦ ਦਾ ਮਤਲਬ ਹੁੰਦਾ ਜੋੜ, ਆ ਵੀ ਕੱਟ, ਇੰਨੀ ਸਹਿਨਸ਼ੀਲਤਾ। ਲੋਕ ਮਨਸੂਰ ਨੂੰ ਕਹਿੰਦੇ ਆ ਵੀ ਉਹ ਸੂਲੀ 'ਤੇ ਚੜ੍ਹਿਆ ਸੀ ਅਤੇ ਮਨਸੂਰ ਮਨਸੂਰ ਕਰਦੇ ਆ। ਭਾਈ ਮਨੀ ਸਿੰਘ ਜਿਹਨਾਂ ਬੰਦ ਬੰਦ ਕਟਾਇਆ, ਕਰੋੜਾਂ ਮਨਸੂਰ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਇਹ ਭਾਈ ਮਨੀ ਸਿੰਘ ਦੇ ਹਿੱਸੇ ਆਈ ਹੈ ਸੇਵਾ। ਸਹਿਨਸ਼ੀਲ ਸਹਿਨਸ਼ੀਲ ਇਹਨੇ, ਅਤੇ ਜੇ ਚਾਹੁੰਦੇ ਤਾਂ ਬਚਨ ਕਰਕੇ ਜ਼ਕਰੀਏ ਨੂੰ ਗਰਕ ਕਰ ਸਕਦੇ ਸੀ, ਪਰ ਸਹਿਨਸ਼ੀਲਤਾ ਸੀ ਤਾਂ ਦੋ ਪੁੱਤਰਾਂ ਨੂੰ ਅੱਖਾਂ ਸਾਹਮਣੇ ਖੱਲ ਪੁੱਠੀ ਲੈਂਦਿਆਂ ਸ਼ਹੀਦ ਹੁੰਦਿਆਂ ਵੇਖ ਲਿਆ। ਇਹ ਕੋਈ ਛੋਟੀ ਸਹਿਨਸ਼ੀਲਤਾ ਨਹੀਂ ਸੀ। ਸਹਿਨਸ਼ੀਲ ਉਹ ਦਿਲ ਕੋ ਸੂਰੋ, ਮਾੜੇ ਦਿਲ ਵਾਲੇ ਨਹੀਂ ਸੀ। ਸਾਡੇ ਦਿਲ ਤਾਂ ਝੱਟ ਘਉ ਮਉ ਕਰ ਜਾਂਦੇ ਆ, ਉਸੇ ਵੇਲੇ ਡਰਾਵਾ ਜਿਹਾ ਮਨ 'ਚ ਆ ਜਾਂਦਾ ਕੀ ਹੋਵੇਗਾ ਕੀ ਬਣੇਗਾ। ਮੈਂ ਆਪਣੇ ਸਮੇਤ ਗੱਲ ਕਰ ਰਿਹਾ, ਭਾਈ ਸਾਹਿਬ ਦਿਲ ਦੇ ਵੀ ਸੂਰਮੇ ਸਨ। ਭਗਾਣੀ ਦੇ ਜੰਗ 'ਚ ਲੜੇ ਨੇ, ਅੰਮ੍ਰਿਤਸਰ ਸਾਹਿਬ ਵੀ ਉਹਨਾਂ ਨੇ ਇੱਕ ਦੋ ਜੰਗਾਂ ਲੜੀਆਂ ਨੇ, ਤੇ ਦਿਲ ਦੇ ਵੀ ਸੂਰੇ ਹਨ।
ਕਰਮੀ ਧਰਮੀ ਭਗਤ ਗਿਆਨੀ,
ਕਰਮੀ ਵੀ ਨੇ, ਕਰਮ ਵੀ ਕਰਦੇ ਨੇ। ਇਹ ਨਹੀਂ ਕਿ ਲੋਕਾਂ ਨੂੰ ਉਪਦੇਸ਼ ਦੇਣਾ, ਭਾਵੇਂ ਕਿ ਉਹਨਾਂ ਨੂੰ ਆਪ ਲੋੜ ਨਹੀਂ ਰਹਿ ਗਈ ਕਰਮ ਦੀ, ਆਪ ਉਹ ਨਿਤਨੇਮ ਕਰਨ ਨਾ ਕਰਨ, ਬਾਣੀ ਪੜ੍ਹਨ ਨਾ ਪੜ੍ਹਨ, ਉਹ ਤਾਂ ਬ੍ਰਹਮ ਸਰੂਪ ਹੋ ਗਏ ਨੇ, ਪਰ ਉਹ ਫਿਰ ਵੀ ਕਰਮ ਕਰਦੇ ਹੈ ਕਿਉਂਕਿ ਉਹਨਾਂ ਨੂੰ ਵੇਖ ਕੇ ਹੋਰ ਕਈਆਂ ਨੇ ਕਰਨੇ ਹੈ। ਜੇ ਭਾਈ ਮਨੀ ਸਿੰਘ ਨਾਲ ਨਿਤਨੇਮ ਕਰਦੇ ਤੇ ਲਾਗੇ ਹੋਰ ਸਿੰਘਾਂ ਨੇ ਕਹਿਣਾ ਸੀ ਮਨੀ ਸਿੰਘ ਨਹੀਂ ਕਰਦੇ, ਸਾਨੂੰ ਕੀ ਲੋੜ ਹੈ। ਮਹਾਂਪੁਰਸ਼ਾਂ ਨੂੰ ਲੋੜ ਨਹੀਂ ਰਹਿੰਦੀ ਕਰਮ ਦੀ, ਉਹ ਫਿਰ ਵੀ ਕਰਦੇ ਹੈ ਤਾਂ ਜੋ ਉਹਨਾਂ ਨੂੰ ਵੇਖ ਕੇ ਅੱਗੇ ਕਰਨ। ਸਤਿਗੁਰਾਂ ਨੂੰ ਕੋਈ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਥੋੜ੍ਹੀ ਸੀਗੀ, ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਵੀ ਕਰਦੇ ਨੇ, ਬਾਣੀ ਵੀ ਪੜ੍ਹਦੇ ਆ, ਉਹ ਸਿੱਖਾਂ ਨੂੰ ਪ੍ਰੇਰਨਾ ਦੇਣ ਵਾਸਤੇ। ਭਾਈ ਸਾਹਿਬ ਕਰਮੀ ਵੀ ਨੇ, ਫਿਰ ਧਰਮੀ ਵੀ ਨੇ, ਨਾਂ ਦੇ ਹੀ ਧਰਮੀ ਨਹੀਂ ਸੀ ਇਕੱਲੇ, ਅਸਲ 'ਚ ਧਰਮੀ ਸਨ। ਕਿ ਧਰਮ ਕੀ ਹੁੰਦਾ ਉਹਨੂੰ ਚੰਗੀ ਤਰ੍ਹਾਂ ਸਮਝਦੇ ਸਨ। ਭਗਤ ਗਿਆਨੀ, ਭਗਤੀ ਦੇ ਰੰਗ ਦੇ ਵਿੱਚ ਰੰਗੇ ਹੋਏ ਤੇ ਗਿਆਨੀ ਵੀ ਸੀ ਮਹਾਨ। ਭਾਈ ਸਾਹਿਬ ਦੇ ਨਾਂ 'ਤੇ ਟਕਸਾਲ ਚੱਲਦੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਸੱਤੋ ਵਾਲੀ ਗਲੀ, ਭਾਈ ਮਨੀ ਬੜੀ ਗਿਆਨੀਆਂ ਦੀ ਟਕਸਾਲ ਸਦਾਉਂਦੀ ਆ, ਉਹ ਬੜੇ ਬੜੇ ਵਿਦਵਾਨ ਗਿਆਨੀ ਸਿੰਘ ਉਹਦੇ ਵਿੱਚ ਹੋਏ, ਭਾਈ ਮਨੀ ਸਿੰਘ ਜੀ ਦੀ ਜਿਹੜੀ ਪਰੰਪਰਾ ਉਹਨਾਂ ਦੀ ਸੰਪਰਦਾ ਚੱਲੀ। ਤੋ ਭਾਈ ਮਨੀ ਸਿੰਘ ਜੀ ਗਿਆਨੀ ਵੀ ਮਹਾਨ ਨੇ, ਭਾਈ ਸਾਹਿਬ ਦੀਆਂ ਕੁਝ ਲਿਖਤ ਰਚਨਾਵਾਂ ਵੀ ਨੇ। ਇੱਕ ਭਾਈ ਮਨੀ ਸਿੰਘ ਉਹਨਾਂ ਨੇ ਜਨਮ ਸਾਖੀ ਲਿਖੀ ਹੈ ਗੁਰੂ ਨਾਨਕ ਸਾਹਿਬ ਦੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ। ਫਿਰ ਭਾਈ ਸਾਹਿਬ ਨੇ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਉਹਦਾ ਟੀਕਾ ਕੀਤਾ ਭਾਈ ਮਨੀ ਸਿੰਘ ਉਹਨਾਂ ਨੇ, ਉਹਦਾ ਨਾਮ ਹੈ ਸਿੱਖਾਂ ਦੀ ਭਗਤ ਮਾਲਾ, ਆਪਾਂ ਕਹਿ ਦਿੰਦੇ ਉਹਦਾ ਭਗਤ ਰਤਨਾਵਲੀ, ਸਿੱਖਾਂ ਦੀ ਭਗਤ ਮਾਲਾ। ਉਹਦੇ ਵਿੱਚ ਪੜ੍ਹਨ ਨਿੱਕੀ ਜਿਹੀ ਕਿਤਾਬ ਹੈ, ਕੁੱਜੇ 'ਚ ਸਮੁੰਦਰ ਬੰਦ ਕੀਤਾ ਭਾਈ ਮਨੀ ਸਿੰਘ ਨੇ, ਜਿਵੇਂ ਕੁੱਜੇ 'ਚ ਸਮੁੰਦਰ, ਏਡੇ ਵੱਡੇ ਗਿਆਨੀ ਸੀ। ਉਹਦੇ 'ਚ ਅੱਜ ਜਿਹੜੇ ਸਾਡੇ ਅੰਦਰ ਸਵਾਲ ਨਹੀਂ ਉੱਠਦੇ ਕਈ ਤਰ੍ਹਾਂ ਦੇ, ਉਹ ਸਿੱਖ ਸਵਾਲ ਕਰਦੇ ਆ ਗੁਰੂ ਸਾਹਿਬ ਨੂੰ ਅਤੇ ਮਹਾਰਾਜ ਜੀ ਜਵਾਬ ਦਿੰਦੇ ਆ, ਉਹ ਸਿੱਖਾਂ ਦੀ ਭਗਤ ਮਾਲਾ। ਉਹ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕਰਦਾ ਹੁੰਦਾ, ਉਹ ਲੈ ਕੇ ਹਰ ਇੱਕ ਸਿੱਖ ਨੂੰ, ਉਹ ਪੁਰਾਣੀ ਭਾਸ਼ਾ 'ਚ ਨਾ ਲਿਖੀ ਹੋਈ ਹੈ ਤਾਂ ਪੰਜਾਬੀ 'ਚ, ਪਰ ਜਿਵੇਂ ਉਹ ਸਦੂਕੜੀ ਭਾਸ਼ਾ ਹੁੰਦੀ ਉਹਦੇ 'ਚ ਲਿਖੀ ਹੋਈ। ਉਹਦੇ 'ਚ ਭਾਈ ਮਨੀ ਸਿੰਘ ਜੀ ਨੇ ਬਹੁਤ ਸਾਰੇ ਗੁੱਝੇ ਗੁੱਝੇ ਭੇਦ, ਪਤਾ ਲੱਗਦਾ ਵੀ ਕਿੱਡੀ ਉੱਚੀ ਅਵਸਥਾ ਦੇ ਮਾਲਕ ਸੀ ਭਾਈ ਮਨੀ ਸਿੰਘ ਜੀ, ਉਹਨਾਂ ਦੇ ਬਚਨਾਂ ਤੋਂ ਪਤਾ ਲੱਗਦਾ। ਜਦੋਂ ਲਿਖਦੇ ਹੈ ਉਹ ਸਵਾਸ ਬਾਹਰ ਜਾਵੇ ਔਰ ਅੰਦਰ ਆਵੇ ਤਾਂ ਸਿਮਰਨ ਕਿਵੇਂ ਕਰਨਾ, ਕਹਿੰਦੇ ਅੰਦਰ ਜਾਵੇ ਤਾਂ ਵਾਹੇ, ਬਾਹਰ ਆਵੇ ਤਾਂ ਗੁਰੂ, ਕਹਿੰਦੇ ਇੱਦਾਂ ਸਿਮਰਨ ਕਰੋ। ਬਹੁਤ ਸਾਰੇ ਸਵਾਲ ਜਿਹੜੀ 11ਵੀਂ ਵਾਰ ਭਾਈ ਗੁਰਦਾਸ ਜੀ ਨੇ ਲਿਖੀ ਨਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਸਮੇਂ, ਕੁਝ ਸਿੱਖਾਂ ਦਾ, ਕੁਝ ਕੁ 94 ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ। ਉਹ ਸਿੱਖ ਕਿਵੇਂ ਗੁਰੂ ਸਾਹਿਬ ਦੀ ਸ਼ਰਨ ਆਏ, ਉਹਨਾਂ ਕੋਲੋਂ ਕਿਵੇਂ ਉਹਨਾਂ ਨੇ ਦੀਕਸ਼ਾ ਪ੍ਰਾਪਤ ਕੀਤੀ, ਉਹ ਭਾਈ ਮਨੀ ਸਿੰਘ ਜੀ ਨੇ ਟੀਕਾ ਕੀਤਾ। ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, ਦਸਮ ਗ੍ਰੰਥ ਸਾਹਿਬ ਦਾ ਸਰੂਪ ਉਹ ਸੰਪਾਦਨ ਕੀਤਾ, ਮਹਾਰਾਜ ਜੀ ਦੀ ਸਾਰੀ ਬਾਣੀ ਇੱਕ ਜਗ੍ਹਾ 'ਤੇ ਇਕੱਠੀ ਕੀਤੀ। ਅਤੇ ਉਹ ਅੱਜ ਵੀ ਭਾਈ ਮਨੀ ਸਿੰਘ ਜੀ ਦੀ ਜਿਹੜੀ ਲਿਖੀ ਬੀੜ ਹੈ ਨਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ ਦੋਵੇਂ ਇੱਕੋ ਬੀੜ ਜਿਲਤ 'ਚ ਬੰਨ੍ਹੇ ਸੀ, ਜੋ ਦਿੱਲੀ ਵਿਖੇ ਅੱਜ ਵੀ ਸੁਭਾਏਮਾਨ ਹੈ, ਪਰ ਉਹ ਪੰਥ ਨੇ ਪ੍ਰਵਾਨ ਨਹੀਂ ਸੀ ਕੀਤੀ। ਅਤੇ ਫਿਰ ਬਾਅਦ 'ਚ ਦਸਮ ਵੱਖਰਾ ਰੱਖਿਆ ਗਿਆ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਉਹ ਵੱਖਰੇ ਰੱਖੇ ਗਏ, ਪਹਿਲਾਂ ਉਹਨਾਂ ਨੇ ਇੱਕੋ ਰੂਪ ਦੇ ਦਿੱਤਾ ਸੀ। ਤੋ ਗਿਆਨੀ ਵੀ ਮਹਾਨ ਸਨ, ਆਤਮ ਗਿਆਨੀ ਵੀ ਸਨ ਅਤੇ ਗੁਰੂ ਘਰ ਦੀ ਗੁਰਬਾਣੀ ਦਾ ਵੀ ਗਿਆਨ ਉਹਨਾਂ ਦੇ ਪਾਸ ਸੀ। ਹਾਂਜੀ,
ਸਤਿਗੁਰ ਬਚਨਨ ਪਰ ਮਤ ਠਾਨੀ,
ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਪੂਰੀ ਮਤ, ਪੂਰਾ ਭਰੋਸਾ, ਪੂਰਾ ਯਕੀਨ। ਜਦੋਂ ਚਿੱਠੀਆਂ ਪਾਈਆਂ ਸੀ ਨਾ, ਉਹ ਭਰੋਸੇ ਨਾਲ ਹੀ ਪਾਈਆਂ ਸੀ ਨਾ, ਨਹੀਂ ਤਾਂ ਕੋਈ ਆਖੇ ਕਾਗਜ਼ ਦੀਆਂ ਚਿੱਠੀਆਂ ਪਾਣੀ 'ਚ ਕਿਵੇਂ ਤਰਨਗੀਆਂ, ਫਿਰ ਇੱਕ ਡੁੱਬੇਗੀ, ਇੱਕ ਕਿਵੇਂ ਤਰੇਗੀ। ਭਰੋਸਾ ਸੀ ਗੁਰੂ ਸਾਹਿਬ ਦੇ ਉੱਤੇ ਭਾਈ ਮਨੀ ਸਿੰਘ ਦਾ, ਆਖਿਆ ਗੁਰੂ ਸਾਹਿਬ ਫੈਸਲਾ ਕਰਨਗੇ। ਤੋ ਉਸ ਵਕਤ ਉਹ ਕਹਿੰਦੇ ਸਤਿਗੁਰ ਬਚਨਨ ਪਰ ਮਤ ਠਾਨੀ, ਗੁਰੂ ਸਾਹਿਬ ਦੇ ਬਚਨਾਂ ਉੱਤੇ ਪੂਰਾ ਪ੍ਰੇਮ ਸੀ, ਵਿਸ਼ਵਾਸ ਅਤੇ ਭਰੋਸਾ ਸੀ।
ਉਤ ਸਤਿਗੁਰ ਸੋ ਰਹਿਤ ਹਜ਼ੂਰ।
ਸਤਿਗੁਰਾਂ ਦੇ ਹਜ਼ੂਰ ਰਹੇ ਨੇ, ਸੱਤਵੇਂ ਅੱਠਵੇਂ ਨੌਵੇਂ ਦਸਵੇਂ ਪਾਤਸ਼ਾਹ ਦੇ ਹਜ਼ੂਰ ਉਹਨਾਂ ਦੀ ਸੰਗਤ ਚ ਰਹੇ ਨੇ।
ਤਿਸ ਕਰ ਪਇਓ ਸੋ ਗੁਰਮਤ ਪੂਰ।
ਇਸ ਕਰਕੇ ਗੁਰੂ ਕੀ ਮਤ ਨਾਲ ਲਵਾ ਲਵ ਭਰ ਗਏ ਸੀ ਭਾਈ ਮਨੀ ਸਿੰਘ। ਗੁਰੂ ਕੀ ਮਤ ਡੁੱਲ ਡੁੱਲ ਪੈਂਦੀ ਸੀ ਉਹਨਾਂ ਕੋਲੋਂ, ਗੁਰੂ ਕੀ ਮਤ ਨਾਲ ਭਰਪੂਰ ਹੋ ਗਏ ਸਨ।
ਉਨ ਸਤਿਗੁਰ ਕਛ ਜੂਠੋ ਖਇਓ।
ਭਾਈ ਮਨੀ ਸਿੰਘ ਜੀ ਨੂੰ ਗੁਰੂ ਸਾਹਿਬ ਦਾ ਸੱਤਵੇਂ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਮਿਲਦਾ ਰਿਹਾ ਛਕਣ ਨੂੰ। ਜਦੋਂ ਉਹਨਾਂ ਪ੍ਰਸ਼ਾਦਾ ਛਕਣਾ ਨਾ, ਤੇ ਬਾਅਦ ਚ ਥਾਲ ਭਾਈ ਮਨੀ ਸਿੰਘ ਨੇ ਲੈ ਕੇ ਵਿੱਚੋਂ ਸੀਤ ਪ੍ਰਸ਼ਾਦ ਛਕਣਾ, ਫਿਰ ਅੱਠਵੇਂ ਪਾਤਸ਼ਾਹ ਦਾ, ਫਿਰ ਨੌਵੇਂ ਪਾਤਸ਼ਾਹ ਦਾ, ਫਿਰ ਦਸਵੇਂ ਪਾਤਸ਼ਾਹ ਦੇ ਕੋਲ ਤਾਂ ਬਹੁਤੇ ਹੀ ਰੰਗ ਮਾਣੇ। ਇਸ ਤਰ੍ਹਾਂ ਕਹਿੰਦੇ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਭਾਈ ਸਾਹਿਬ ਜੀ ਛਕਦੇ ਰਹੇ ਨੇ।
ਤਾਂ ਤੇ ਹਠੀਆ ਅੜੀਆ ਪਇਓ।
ਕਹਿੰਦੇ ਇਸੇ ਕਰਕੇ ਤੇ ਇੰਨਾ ਹਠੀਆ ਤੇ ਇੰਨਾ ਅੜੀਆ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਅੰਦਰ ਗਿਆ ਹੋਇਆ ਸੀ, ਉਹਦੇ ਕਰਕੇ ਤੇ ਇੰਨਾ ਅੜੀਆ ਸੀ ਵੀ ਅੜ ਗਿਆ ਜਕਰੀਏ ਦੇ ਸਾਹਮਣੇ, ਤਾਂ ਹੀ ਇੰਨਾ ਹਠੀਆ ਸੀ। ਹਾਂਜੀ,
ਸਿੱਖਣ ਕੋ ਸੋ ਸਿੱਖੀ ਦ੍ਰਿੜਾਵੇ।
ਬਹੁਤ ਸਾਰੇ ਸਿੰਘਾਂ ਨੂੰ ਭਾਈ ਮਨੀ ਸਿੰਘ ਜੀ ਨੇ ਸਿੱਖੀ ਦ੍ਰਿੜ ਕਰਾਈ, ਬਹੁਤ ਸਾਰੇ ਸਿੱਖਾਂ ਨੂੰ ਗੁਰਬਾਣੀ ਪੜ੍ਹਾਈ, ਗੁਰਬਾਣੀ ਦੀ ਸੰਥਿਆ ਕਰਾਈ। ਜਦੋਂ ਦਸਵੇਂ ਪਾਤਸ਼ਾਹ ਦੇ ਮੁੱਖੋਂ ਕਥਾ ਸੁਣੀ ਸਾਰੀ ਦਮਦਮਾ ਸਾਹਿਬ, ਫਿਰ ਅੱਗੇ ਸਿੰਘਾਂ ਨੂੰ ਪੜ੍ਹਾਉਂਦੇ ਰਹੇ। ਏਦਾਂ ਬਹੁਤ ਸਾਰੇ ਸਿੱਖਾਂ ਨੂੰ ਉਹਨਾਂ ਨੇ ਸਿੱਖੀ ਦ੍ਰਿੜ ਕਰਾਈ।
ਸਿੱਖਿਓਂ ਚੁੱਕੇ ਤਿਸ ਤਨਖਾ ਲਾਵੇ।
ਜੇ ਕੋਈ ਸਿੱਖੀ ਤੋਂ ਚੁੱਕਦਾ ਸੀ, ਕੋਈ ਢਿੱਲ ਮੱਠ ਕਰਦਾ ਸੀ, ਤੇ ਭਾਈ ਮਨੀ ਸਿੰਘ ਜੀ ਉਹਨੂੰ ਤਨਖਾਹ ਲਾਉਂਦੇ ਸੀ ਅਕਾਲ ਤਖ਼ਤ ਸਾਹਿਬ ਤੇ ਬਹਿ ਕੇ। ਹਾਂਜੀ,
ਬੀਜ ਬੀਜੇ ਵੈ ਗੁਰਮਤ ਲਾਵੇ।
ਔਰ ਬੀਜ ਬੀਜਦੇ ਸੀ ਗੁਰਸਿੱਖੀ ਦਾ, ਗੁਰੂ ਕੀ ਮਤ ਦਾ, ਵੱਧ ਤੋਂ ਵੱਧ ਗੁਰਸਿੱਖਾਂ ਨੂੰ ਗੁਰਬਾਣੀ ਪੜ੍ਹਾਉਣੀ, ਛੋਟੇ ਛੋਟੇ ਬੱਚਿਆਂ ਨੂੰ ਪਿੰਡਾਂ 'ਚ ਇਕੱਠਾ ਕਰਕੇ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਦੇ ਬੱਚਿਆਂ ਨੂੰ ਆਪਣੇ ਕੋਲ ਸੱਦਣਾ, ਉਹਨਾਂ ਨੂੰ ਗੁਰਬਾਣੀ ਪੜ੍ਹਾਉਣੀ, ਉਹਨਾਂ ਨੂੰ ਗੁਰਬਾਣੀ ਲਿਖਣੀ ਸਿਖਾਉਣੀ। ਏਦਾਂ ਬੀਜ ਬੀਜਦੇ ਗੁਰਸਿੱਖੀ ਦਾ।
ਚਾਰ ਬਰਨ ਕੋ ਸਿੱਖੀ ਦ੍ਰਿੜਾਵੇ।
ਇਹ ਨਹੀਂ ਸੀ ਵੇਖਦੇ ਵੀ ਇਹ ਕਿਹੜੀ ਜਾਤੀ ਦਾ, ਖੱਤਰੀ ਆ ਜੇ ਉਹਨੂੰ ਪੜਾਉਂਦੇ, ਬ੍ਰਾਹਮਣ ਆਉਂਦਾ ਉਹਨੂੰ ਵੀ ਗੁਰਬਾਣੀ ਪੜਾਉਂਦੇ, ਕੋਈ ਸ਼ੂਦਰ ਆ ਜੇ ਉਹਨੂੰ ਵੀ, ਵੈਸ਼ ਆ ਜਾਵੇ ਉਹਨੂੰ, ਚਾਰਾਂ ਵਰਨਾਂ ਨੂੰ। ਅੱਜ ਕੱਲ੍ਹ ਸਾਡੇ ਅੰਦਰ ਇਹ ਆ ਗਿਆ ਜਾਤੀਵਾਦ ਦਾ, ਪਰ ਪੁਰਾਤਨ ਸਿੰਘਾਂ ਵਿੱਚ ਨਹੀਂ ਸੀ। ਉਹ ਸਾਰਿਆਂ ਨੂੰ ਇੱਕ ਰੂਪ ਇੱਕ ਦ੍ਰਿਸ਼ਟੀ ਕਰਕੇ ਵੇਖਦੇ, ਸਾਰੇ ਗੁਰੂ ਨਾਨਕ ਸਾਹਿਬ ਦੇ ਬੱਚੇ ਨੇ। ਏਕ ਪਿਤਾ ਏਕ ਸਕੇਹ ਮੁਬਾਰਕ, ਤੂੰ ਮੇਰਾ ਗੁਰ ਹੈ। ਤੋ ਭਾਈ ਸਾਹਿਬ ਚਾਰਾਂ ਵਰਣਾਂ ਦੇ ਲੋਕਾਂ ਨੂੰ ਕੋਈ ਆ ਜਾਏ ਸਭ ਨੂੰ ਸਿੱਖੀ ਦ੍ਰਿੜ ਕਰਾਉਂਦੇ ਨੇ।
ਕਰ ਸਾਖੀ ਬੋ ਸਿੱਖਨ ਸੁਣਾਵੇ।
ਸਾਖੀ ਗੁਰੂ ਘਰ ਦੀਆਂ ਸਾਖੀਆਂ, ਗੁਰੂ ਘਰ ਦਾ ਇਤਿਹਾਸ ਭਾਈ ਮਨੀ ਸਿੰਘ ਜੀ ਅੱਗੇ ਸਿੱਖਿਆ ਸਿੱਖਾਂ ਨੂੰ ਸੁਣਾਉਂਦੇ ਸੀ, ਕਥਾ ਕਰਦੇ ਸੀ ਨਾ ਦਰਬਾਰ ਸਾਹਿਬ, ਉਹਨਾਂ ਨੇ ਕਥਾ ਕਰਨੀ। ਕਥਾ ਕਰਕੇ ਬਹੁਤ ਸਾਰੀਆਂ ਸਾਖੀਆਂ, ਇਤਿਹਾਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੰਗਤ ਨੂੰ ਸਰਵਣ ਕਰਾਉਣਾ।
ਕਛ ਗੁਰ ਕਈ ਕਛ ਮਨ ਤੇ ਲਾਵੇ।
ਕੁਝ ਸਾਖੀਆਂ ਜਿਹੜੀਆਂ ਦਸਵੇਂ ਪਾਤਸ਼ਾਹ ਦੇ ਮੂੰਹੋਂ ਸੁਣੀਆਂ ਸੀ, ਜਾਂ ਨੌਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ ਤੋਂ ਉਹ ਸੁਣਾਉਣੀਆਂ, ਕੁਝ ਉਹਨਾਂ ਨੇ ਆਪਣੇ ਅਨੁਭਵ ਚੋਂ ਸੁਣਾਉਣੀਆਂ। ਆਪਣਾ ਅਨੁਭਵ ਵੀ ਸੀ ਭਾਈ ਸਾਹਿਬ ਕੋਲ, ਆਪਣੇ ਅਨੁਭਵ ਵਿੱਚੋਂ ਵੀ ਬਹੁਤ ਕੁਝ ਉਹਨਾਂ ਨੇ ਵਰਣਨ ਕਰਕੇ ਸੁਣਾਉਣਾ।
ਦੋਹਰਾ ਮਾਤਾ ਭੇਜੇ ਉਹ ਤਿਸੇ ਕੋ ਦਿੱਲੀ ਤੇ ਸਮਝਾਏ।
ਸਤਿਕਾਰਯੋਗ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਦਿੱਲੀ ਤੋਂ ਬਕਾਇਦਾ ਉਚੇਚੇ ਤੌਰ ਤੇ ਲਿਖ ਕੇ ਭੇਜਿਆ।
ਅੰਮ੍ਰਿਤ ਸਰ ਚੜ੍ਹਤੀ ਚੜ੍ਹੇ ਸਿੱਖਣ ਜਾਏ ਖੁਆਏ।
ਸ੍ਰੀ ਅੰਮ੍ਰਿਤਸਰ ਸਾਹਿਬ ਜਿੰਨਾ ਚੜਾਵਾ ਆਉਂਦਾ ਉਹਦਾ ਸਾਰਾ ਪ੍ਰਬੰਧ ਭਾਈ ਮਨੀ ਸਿੰਘ ਜੀ ਕਰਨਗੇ। ਜਿੰਨੀ ਉੱਥੇ ਆਮਦਨ ਆਉਂਦੀ ਉਹਨੂੰ ਖਰਚਣਾ, ਸਿੱਖਾਂ ਨੂੰ ਵੰਡਣਾ, ਉਹ ਸਾਰੀ ਜ਼ਿੰਮੇਵਾਰੀ ਭਾਈ ਮਨੀ ਸਿੰਘ ਦੀ ਹੈ। ਇਹ ਸਤਿਕਾਰਯੋਗ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਬਕਾਇਦਾ ਚਿੱਠੀ ਲਿਖ ਕੇ ਭੇਜੀ, ਸੰਗਤ ਦੇ ਪ੍ਰਤੀ ਹੁਕਮਨਾਮਾ ਜਾਰੀ ਕੀਤਾ। ਭਾਈ ਸਾਹਿਬ ਜੀ ਦੇ ਰਹਿੰਦੇ ਇਤਿਹਾਸ ਦੀ ਕਥਾ, ਉਹਨਾਂ ਦੀ ਸ਼ਹੀਦੀ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ, ਗੁਰੂ ਖਾਲਸੇ ਦਾ ਇਤਿਹਾਸ, ਸ਼ਹੀਦਾਂ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਕੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓਣ ਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਹੇ ਠਾਕੁਰ ਹੋ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀ ਜੈ ਨਾਮ ਦਾਨ,
ਕੋਈ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ।